संतन का सदका सतगुर टाक लिया मोहे तेर कवन कवन गुण कह कह गावा तुम साहेब गुणी दाना तुम्हारी महिमा बरन ना साको तुम ठाकुर पूज भगवाना तुम सुल्तान कहानिया करके अपने चरणा विच बैठने की थां दिती है। सोमवार तो लगातार सतगुरां दी मेहर नाल रल मिल के उन्हां दे गुण गा रहे हां। सतगुरां दीआं वडियाईआं उन्हां दी दित्ती कोई बुद्ध मत मुताबक हो रहीआं सन। शहीदां दे सरताज सतगुरु गुरु अर्जन साहिब पिता महाराज जी जिन्हां दा शहीदी गुरपुरब परसों सी, सारियां संगतां लगातार उन्हां दे गुण गा रहे सन। किधरे कीर्तन, किधरे खंड पाठ, किधरे सहज पाठ, किधरे कथा, किधरे टाटी वारा, वक वक तरीके नाल सतगुरु ने मेहर की। आओ भाई एतवार दा ई दुपहर दा दीवान जिदे विच बच्चियां तो इलावा साडे सत्कार जो गुरमुख प्यारे सतगुरां जी दे चरणा नाल प्यार करन वाले वीर सिमरनजीत सिंह जी रागी जथे समेत गुरु का कीर्तन सरवण करा के गए सन। सतगुरां दी वड्याई प्रारंभ करिए। फतेह बुलाओ अदमन आखो जी वाहिगुरु जी का खालसा वाहिगुरु जी की फतेह। दस गुरु साहिबाना विचों दो सतगुरु सचे पातशाह जी खान ਜਿਨ੍ਹਾਂ ਨੇ ਸ਼ਹਾਦਤ ਦੁਆਰਾ ਜੋਤੀ ਜੋ ਸਮਾਨ ਦਾ ਇੱਕ ਕਿਰਿਆ ਜਗਤ ਦੇ ਸਾਹਮਣੇ ਕੀਤੀ ਹੈ। ਇੱਕ ਕਰਨ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਤੇ ਦੂਸਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ। ਗੁਰੂ ਕੇ ਪਿਆਰਿਓ, ਪਹਿਲੀ ਘਟਨਾ ਵਾਪਰੀ 1606 ਈਸਵੀ ਨੂੰ ਲਾਹੌਰ ਦੀ ਧਰਤੀ ਤੇ, ਦੂਸਰੀ ਇਹ ਸ਼ਹਾਦਤ ਦਾ ਸਾਕਾ ਵਰਤਿਆ ਜਾ ਕੇ 1675 ਚਾਂਦਨੀ ਚੌਂਕ ਦਿੱਲੀ ਦੇ ਅਸਥਾਨ ਤੇ। ਦੋ ਸਤਿਗੁਰੂ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਜਦੋਂ ਪੰਚਮ ਪਿਤਾ ਜੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਗਏ ਤੇ ਉਦੋਂ ਵੀ 5 ਸਿੱਖ ਨਾਲ ਨੇ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਨੂੰ ਤੁਰਦੇ ਤੇ ਉਦੋਂ ਵੀ 5 ਨਾਲ। ਪਰ ਆਪ ਜੀ ਨੇ ਅੱਜ ਵਿਚਾਰਨਾ, ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੀ ਸ਼ਹਾਦਤ ਦਾ ਇਕਦਮ ਪਤਾ ਲੱਗਦਾ ਹੈ ਕਿ ਸਤਿਪੁਰਾ ਜੀ ਨੇ ਤਿਲਕ ਤੇ ਜੰਜੂ ਦੀ ਖਾਤਰ ਇਹ ਸ਼ਹਾਦਤ ਦਾ ਜਾਮ ਪੀਤਾ ਹੈ। ਔਰੰਗਜ਼ੇਬ ਹਿੰਦੂ ਧਰਮ ਕਾਟਾ ਚਾਹੁੰਦਾ ਹੈ ਤੇ ਸਤਿਗੁਰੂ ਜੀ ਨੇ ਬਾਂਹ ਪਕੜੀ, ਉਹਦੇ ਲਈ ਬਹੁਤ ਵੱਡਾ ਸਾਕਾ ਹੋ ਗਿਆ। ਕਲਮੀਆਂ ਵਾਕੇ ਦੇ ਬਚਨ ਨੇ, ਤਿਲਕ ਜੰਜੂ ਰਾਖਾ ਪ੍ਰਭ ਥਾਤਾ ਕਿਨੋ ਬੜੋ ਕਲੂ ਮੈਂ ਸਾਕਾ। ਆਓ ਗੁਰੂ ਸਵਾਰਿਓ, ਇਹਨਾਂ ਅਸਥਾਨ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ। ਇੱਥੇ ਇੱਕ ਗੱਲ ਬਹੁਤ ਪਿਆਰ ਵਾਲੀ ਹੈ, ਜਿੱਥੇ ਵੀ ਸਤਿਗੁਰੂ ਜੀ ਦੀ ਸੰਗਤ ਜੁੜਦੀ ਹੈ, ਇੱਥੇ ਇਹ ਨਹੀਂ ਅਨਾਊਂਸਮੈਂਟ ਕਰਨੀ ਪੈਂਦੀ ਵੀ ਚੁੱਪ ਦਾ ਦਾਨ ਬਖਸ਼ੋ ਜਾਂ ਤੁਸੀਂ ਗੱਲਾਂ ਨਾ ਕਰੋ ਜਾਂ ਆਪਣਾ ਧਿਆਨ ਕਰੋ ਇਹਦਾ। ਪਰ ਕਈ ਵਾਰ ਸੁਧੇ ਸ਼ੇਦ ਨਵੇਂ ਵੀਰ ਪੈਰ ਪਾ ਕੇ ਆਪਸ ਵਿਚ ਥੋੜੀ ਜਿਹੀ ਵੀ ਗੱਲ ਕਰਨ ਤੋਂ ਮਹਿਸੂਸ ਜਾਦੀ ਹੁੰਦੀ ਹੈ। ਆਓ ਸੁਚੇਤ ਹੋਵੋ, ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵੱਲ ਧਿਆਨ ਕਰੀਏ। ਲਗਾਤਾਰ ਸਤਿਗੁਰੂ ਜੀ ਦੀ ਸ਼ਹਾਦਤ ਦੀ ਗੱਲ ਕਰਨ ਲੱਗਾ ਸਾਂ ਭਈ ਤੁਹਾਨੂੰ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਦੀ ਸ਼ਹਾਦਤ ਦਾ ਕੀ ਕਾਰਨ ਹੈ। ਉਦੋਂ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਭਈ ਜਿੱਥੇ ਗੁਰੂ ਕੇ ਪਿਆਰਿਓ ਹਿੰਦੂ ਦਾ ਮੁਸਲਮਾਨ ਦਾ ਕੋਈ ਝਗੜਾ ਹੋਇਆ ਹੋਵੇ ਜਾਂ ਗਰੀਬ ਪਨਵਾਦ ਪਿਤਾ ਨੇ ਹਕੂਮਤ ਦੇ ਵਿਰੋਧ ਕੋਈ ਨਾ ਕੋਈ ਇਹੋ ਜਿਹੀ ਆਵਾਜ਼ ਉਠਾ ਕੇ ਲੋਕਾਂ ਨੂੰ ਵਿਰੋਧ ਕੀਤਾ ਹੋਵੇ, ਫਿਰ ਕੀ ਕਾਰਨ ਹੈ। ਉਹਦਾ ਜਵਾਬ ਤਾਂ ਦਿੱਤਾ ਹੈ ਇੱਕ ਪੰਕਤੀ ਅੰਦਰ ਭਾਈ ਗੁਰਦਾਸ ਸਾਹਿਬ ਜੀ ਨੇ, ਸਤਿਗੁਰੂ ਜੀ ਦੇ ਬਖਸ਼ੇ ਹੋਏ ਨੇ, ਬਹੁਤ ਵੱਡਾ ਬਚਨ ਕਿਹਾ ਹੈ। ਉਹ ਕਹਿੰਦੇ ਵੀ ਦੇਖੋ, ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ 1469 ਤੋਂ ਇਹ ਸਰੂਪ ਅੰਦਰ ਜਗਤ ਦਾ ਭਲਾ ਪ੍ਰਾਰੰਭ ਕਰਦੇ ਨੇ। 1469 ਤੋਂ ਲੈ ਕੇ 1539 ਤੱਕ ਲਗਾਤਾਰ ਗੁਰੂ ਨਾਨਕ ਸਾਹਿਬ ਜੀ ਦੇ ਸਿੱਖੇ ਪਿਆਰਿਓ ਦੁਨੀਆਂ ਦੇ ਕੋਨੇ ਕੋਨੇ ਦੇ ਅੰਦਰ ਉਹਦੀ ਆਵਾਜ਼ ਪਹੁੰਚੀ ਹੈ। ਬਾਬਰ ਵਰਗਿਆਂ ਨੂੰ ਝੁਕਣਾ ਪੈ ਰਿਹਾ, ਜਿਹੜੇ ਕਹਿੰਦੇ ਕੁਵੰਤੇ ਜੋਗੀ ਸਨ ਜਿਨ੍ਹਾਂ ਦੀ ਦੀਦਾਰ ਕਰਕੇ ਦ੍ਰਿਸ਼ਟੀ ਕੰਬਦੇ ਸੀ, ਉਹਨਾਂ ਜੋਗੀਆਂ ਦੇ ਵੀ ਸਿਰ ਝੁਕ ਗਏ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਅੰਦਰ। ਪਿਆਰਿਓ, ਜੇਕਰ ਬਾਦਸ਼ਾਹੀ ਤਾਕਤ ਬਾਬਰ ਕੋਲ ਉਹ ਵੀ ਝੁਕ ਗਿਆ, ਜੇ ਬਨਾਰਸ ਦੇ ਸਭ ਤੋਂ ਵੱਡੇ ਵਿਦਵਾਨ ਸਨ ਜਿਹੜੇ ਕਦੇ ਕਿਸੇ ਦੀ ਪਰਵਾਹ ਤੋਂ ਕਰਦੇ, ਉਹਨਾਂ ਨੂੰ ਵੀ ਸਤਿਗੁਰੂ ਜੀ ਦੇ ਚਰਨਾਂ ਵਿਚ ਸੀਸ ਝੁਕਾ ਕੇ ਕਿਵੇਂ ਮੰਗਣੀ ਪਈ ਕਿ ਸਾਡਾ ਰਸਤਾ ਗਲਤ ਹੈ, ਤੁਹਾਡਾ ਠੀਕ ਹੀ ਨਹੀਂ ਕਿਹਾ, ਸਗੋਂ ਇਸ ਧਰਮ ਵਿਚ ਪ੍ਰਵੇਸ਼ ਕੀਤਾ ਨੇ। ਸਭ ਤੋਂ ਵੱਡੀ ਜਗ੍ਹਾ ਸੀ ਮੱਕਾ, ਪਿਆਰਿਓ ਮਦੀਨਾ, ਮੱਕੇ ਵੱਲ ਅੱਜ ਤੱਕ ਕੋਈ ਗੈਰ ਮੁਸਲਮਾਨ ਨਹੀਂ ਜਾ ਸਕਦਾ। ਸਤਿਗੁਰੂ ਉੱਚੇ ਵੀ ਚਰਨ ਪਾਏ, ਉੱਥੋਂ ਦੇ ਵੱਡਿਆਂ ਨੂੰ ਰੁਕਨ ਦੀ ਵਰਗਿਆਂ ਨੂੰ, ਪਿਆਰਿਓ ਮੌਲਵੀਆਂ ਨੂੰ, ਖਾਜੀਆਂ ਨੂੰ, ਉਹਨਾਂ ਸਭਨਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਸੀਸ ਨਿਵਾਣੇ ਪਏ। ਗਰੀਬ ਬਨਵਾਸ ਪਿਤਾ ਦੇ ਚਰਨਾਂ ਦੀ ਸ਼ੋਕ ਖੜਾਵਾਂ ਉਹਨਾਂ ਨੂੰ ਮੰਗ ਕੇ ਆਪਣੇ ਮੱਕੇ ਵਿਚ ਰੱਖਦੇ ਕਰਨ। ਇਹ ਚਾਰ ਚੁਫੇਰੇ ਇੱਕਦਮ ਕੌਣ ਕਰ ਸਕਦਾ? ਕੇਵਲ ਰੱਬ ਹੀ ਕਰ ਸਕਦਾ ਹੈ, ਨਹੀਂ ਤਾਂ ਕਿਸੇ ਕੋਲ ਤਾਕਤ ਹੀ ਨਹੀਂ। ਪਿਆਰਿਓ, ਇਤਨਾ ਵੱਡਾ ਯੁੱਗ ਪਲਟਾ ਦੇਣਾ, ਮਹਿਮਾ ਫੈਲ ਗਈ। ਗੁਰੂ ਅੰਗਦ ਸਾਹਿਬ ਜੀ ਨੇ ਮੇਲ ਕੀਤੀ 1539 ਤੋਂ 52 ਤੱਕ, ਹਮਾਜਪੁਰ ਦੇ ਆਏ ਪਰ ਸੀ ਝੁਕਾਣਾ ਪੈ ਗਿਆ। ਗੁਰੂ ਅਮਰਦਾਸ ਸਾਹਿਬ ਪਿਤਾ ਜੀ 1552 ਤੋਂ 1574 ਤੱਕ ਲਗਾਤਾਰ ਕਿਰਪਾ ਕੀਤੀ। ਅਕਬਰ ਕੋਲ ਸ਼ਿਕਾਇਤਾਂ ਗਈਆਂ, ਇਸ ਘਰ ਦੀ ਵਡਿਆਈ ਨਾ ਸਹਾਜ ਕੁਝ ਤੰਗ ਦੇ ਲੋਕਾਂ ਨੇ, ਪਰ ਉਹਨੂੰ ਵੀ ਆਖਿਰਕਾਰ ਝੁਕਣਾ ਪਿਆ। ਉਹਨੂੰ ਵੀ ਪੰਗਤ ਚ ਬੈਠ ਕੇ ਪ੍ਰਸ਼ਾਦ ਛਕਣੇ ਪਏ। ਉਸ ਤੋਂ ਬਾਅਦ ਗੁਰੂ ਕੇ ਪਿਆਰਿਓ ਗੁਰੂ ਰਾਮਦਾਸ ਸਾਹਿਬ ਪਿਤਾ ਜੀ 1574 ਤੋਂ 1581 ਤੱਕ ਜਗਤ ਦੇ ਸਾਹਮਣੇ ਉਸ ਰੂਪ ਵਿਚ ਰਹਿਮਤ ਵਰਤਾਂਦੇ ਨੇ। ਹੁਣ ਲੋਕਾਂ ਨੇ ਰੱਜ ਕੇ ਗੁਰੂ ਰਾਮਦਾਸ ਸਾਹਿਬ ਪਿਤਾ ਦੀ ਮੇਲ ਨੂੰ ਮਾਣਿਆ ਹੈ। ਉਸ ਤੋਂ ਬਾਅਦ 1581 ਤੋਂ 1606 ਦਾ ਇਹ ਜਿਹੜਾ ਸਮਾਂ ਹੈ, 25 ਕੁ ਸਾਲ ਬਣਦੇ ਨੇ ਲਗਭਗ। ਇਹਨਾਂ ਵਿਚ ਕੀ ਹੋਇਆ, ਉਦੋਂ ਤੱਕ ਸਤਿਗੁਰੂ ਜੀ ਨੇ ਇਹੋ ਜਿਹਾ ਵੱਡੀ ਮੇਲ ਕਰਨ ਵਾਲਾ ਇੱਕ ਅਸਥਾਨ ਬਣਾਇਆ, ਨਾ ਜਿਹਦੇ ਬਰਾਬਰ ਦਾ ਕੋਈ ਅਸਥਾਨ ਪਹਿਲਾਂ ਸੀ ਤੇ ਨਾ ਜੁਗ ਬੀਤ ਜਾਣਗੇ ਉਹਦੇ ਬਰਾਬਰ ਕੋਈ ਹੋਰ ਬਣੇਗਾ। ਰਹਿੰਦੀ ਖੁੰਦੀ ਕਸਰ ਉਹ ਨਿਕਲ ਗਏ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਚਾਰ ਧਰਮ ਦਾ, ਇਹ ਪਿਆਰ ਦਾ, ਪਰਮੇਸ਼ਰ ਜੀ ਦੀ ਜੁੜਨ ਦੀਆਂ ਰੂਹਾਂ ਦਾ। ਚਾਰਾਂ ਕੁੰਟਾਂ ਵਿਚ ਇੰਨਾ ਫੈਲ ਗਿਆ। ਉਹ ਕੀ ਸੀ ਗੱਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੁਹਾਨੂੰ ਪਤਾ ਹੈ ਪੰਚਮ ਪਿਤਾ ਜੀ ਵੇਲੇ ਦੋ ਵੱਡੇ ਨਿਰੰਕਾਰ ਦੀ ਬਖਸ਼ਿਸ਼ ਵਾਲੇ ਪੱਖ ਵਿਸ਼ੇਸ਼ ਤੌਰ ਤੇ ਸਾਹਮਣੇ ਆਏ। ਉਹ ਕੇਸ਼ੇ ਇੱਕ, ਸਭ ਤੋਂ ਪਹਿਲਾਂ ਪੰਚਮ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ ਪਿਆਰਿਓ ਇਹ ਸਰੂਪ ਤਿਆਰ ਕੀਤਾ ਹੈ। ਪਹਿਲੇ ਚਾਰ ਗੁਰੂ ਸਾਹਿਬਾਨ ਤੇ ਪੰਚਮ ਪਿਤਾ ਜੀ ਖੁਦ, 15 ਭਗਤ ਕਾਨੂੰ, ਭੱਟ ਸਾਹਿਬਾਨ ਕਾਨੂੰ, ਗੁਰਸਿੱਖ ਨੇ ਸੱਤਾ ਬਲਵੰਡ ਜੀ ਨੇ, ਬਾਬਾ ਸੁੰਦਰ ਜੀ ਨੇ, ਪਾਤਸ਼ਾਹ ਭਾਈ ਮਰਦਾਨ, ਅੱਜ ਦੇ ਸੰਬੰਧ ਵਿਚ ਕਿਹਾ ਜਾਂਦਾ ਇੱਕ ਸ਼ਬਦ ਹੈ, ਇਹ ਸਾਰੀ ਬਾਣੀ ਨੂੰ ਪਹਿਲੀ ਵਾਰ ਇਕੱਤਰ ਕੀਤਾ ਹੈ। ਥੋੜਾ ਜਿਹਾ ਇਹਨਾਂ ਗੱਲਾਂ ਨੂੰ ਨਾ ਹਰ ਸਿੱਖ ਗੰਭੀਰਤਾ ਨਾਲ ਲਿਆ ਕਰੋ। ਇਸ ਤਰ੍ਹਾਂ ਅਸੀਂ ਢਿੱਲੇ ਦੇ ਪੈ ਜਾਂਦੇ ਹਾਂ ਕਿ ਗੁਰਪੁਰਬ ਆਇਆ ਸੀ ਤੇ ਜੇ ਕੋਈ ਗੱਲ ਪੁੱਛੇ ਤੇ ਤੁਹਾਨੂੰ ਗੁਰਦੁਆਰਾ ਕਿਹਨਾਂ ਆ ਕੇ ਪੁੱਛਣੀ ਪਵੇ। ਕੱਲੇ ਕੱਲੇ ਸਿੱਖ ਨੂੰ ਆਪਣੇ ਗੁਰੂ ਪਿਤਾ ਦਾ ਇਤਿਹਾਸ ਯਾਦ ਹੋਵੇ। ਹਾਂ, ਕੋਈ ਗੱਲ ਭੁੱਲੀਏ ਵਿਸਰੀਏ ਉਹ ਕੋਈ ਸਾਂਝ ਕਰਨੀ ਮਾੜੀ ਗੱਲ ਨਹੀਂ, ਪਰ ਸਾਨੂੰ ਵੀ ਚੇਤਾ ਹੋਵੇ ਸਾਡਾ ਹੱਕ ਏ, ਸਾਡਾ ਬਾਪ ਏ, ਬਾਪ ਦੇ ਪਰਉਪਕਾਰ ਚੇਤਾ ਕਰਨੇ ਚਾਹੀਦੇ ਨੇ। ਮੈਂ ਬੇਨਤੀ ਕਰਨ ਲੱਗਾ ਸਾਂ, ਪਹਿਲਾਂ ਕਦੇ ਹੋਇਆ ਹੀ ਨਹੀਂ ਸੀ ਇਸ ਦੁਨੀਆਂ ਦੇ ਅੰਦਰ ਭਾਈ ਕੁਰਾਨ ਸ਼ਰੀਫ ਦੇ ਅੰਦਰ ਕਿਸੇ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਭਗਤ ਦਾ ਕੋਈ ਵਚਨ ਹੋਵੇ, ਜਾਂ ਰਮਾਇਣ ਦੇ ਅੰਦਰ ਕੋਈ ਗੈਰ ਹਿੰਦੂ ਕੋਈ ਮੁਸਲਮਾਨ ਵੇਦ ਉਹ ਅੱਲਾਹ ਤਾਲਾ ਨੂੰ ਪਿਆਰ ਕਰਕੇ ਪਹੁੰਚਿਆ, ਉਹਦੇ ਕੋਈ ਰਚਨਾ ਨੂੰ ਆਪਣੇ ਵਿਚ ਥਾਂ ਦੇਣੀ, ਜਾਂ ਮੰਦਰ ਵਿਚ ਖਲੋ ਕੇ ਉਹਨਾਂ ਦੀ ਭਲੇ ਲਈ ਅਰਦਾਸ ਕਰਨੀ, ਜਾਂ ਮਸੀਤ ਵਿਚ ਖਲੋ ਕੇ ਦੂਸਰੇ ਦਾ ਭਲੇ ਲਈ ਅਰਦਾਸਾਂ ਕਰਨੀਆਂ, ਇਹ ਪਿਆਰੇ ਗੁਰੂ ਅਰਜਨ ਪਿਤਾ ਜੀ ਨੇ ਐਕੋ ਜੀ ਖੇਡ ਰਚੇ। 15 ਭਗਤ ਵੱਖ ਵੱਖ ਜਾਤਾਂ ਵਿਚੋਂ ਨੇ। ਤੁਸੀਂ ਕਈ ਵਾਰ ਹੈਰਾਨ ਹੁੰਦੇ ਹੋ, ਕੁਝ ਲੋਕੀ ਸਵਾਲ ਪੁੱਛਦੇ ਨੇ ਭਾਈ ਪੰਚਮ ਪਿਤਾ ਜੀ ਨੇ ਜਦੋਂ ਬਾਣੀ ਰਚੇ ਤੇ ਭਗਤਾਂ ਦੀਆਂ ਜਾਤਾਂ ਕਿਉਂ ਲਿਖੀਆਂ, ਨਾਲੇ ਤੇ ਜਾਤ ਪਾਤ ਤੋੜੀ ਨੇ, ਭਾਈ ਮਾਨਸ ਦੀ ਜਾਤ ਸਾਰੀ ਇੱਕੋ ਹੀ ਹੈ ਨਾ, ਪਹਿਲੇ ਜਾਤੀ ਤੇ ਬਚਨ ਚੱਲ ਪਏ ਸਨ, ਭਾਈ ਸਭ ਮੈਂ ਜੋਤ ਜੋਤ ਕਹਿ ਸੋਏ। ਪਿਆਰਿਓ, ਸਤਿਗੁਰਾਂ ਨੇ ਬਚਨ ਕਿਹਾ ਸੀ ਸਾਰੇ ਜੀਵਾਂ ਵਿਚ ਇੱਕੋ ਵਾਹਿਗੁਰੂ ਵਸਦਾ ਏ। ਪੰਚਮ ਪਿਤਾ ਨੇ ਤਾਂ ਖੈਰ ਧੁਨੀਆਂ ਹੀ ਲਾ ਦਿੱਤੀਆਂ ਨਾ, ਸਹਿਬ ਤਾਂ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅੱਲਾ। ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਇਹ ਭਾਈ ਵੱਖਰੇ ਵੱਖਰੇ ਰੱਬ ਦੇ ਨਾਮ ਲੈ ਕੇ ਉਹਨੂੰ ਚੇਤਾ ਕਰਦੇ ਨੇ, ਪਰ ਹੁਣ ਸਤਿਗੁਰੂ ਜੀ ਨੇ ਜਾਤਾਂ ਕਿਉਂ ਲਿਖੀਆਂ? ਬਈ ਭਗਤ ਤੰਨਾ ਜੀ ਤੰਨਾ ਜਾਤਕ ਹੈ, ਭਗਤ ਤ੍ਰਿਲੋਚਨ ਜੀ ਬ੍ਰਾਹਮਣ ਨੇ, ਭਗਤ ਰਵਿਦਾਸ ਜੀ ਸ਼ੂਦਰ ਨੇ, ਚਮਾਰ ਕੁੰਭ ਕੈਦਾ ਨਾਲ ਬਚਨ ਲਿਖਿਆ, ਰਵਿਦਾਸ ਚਮਾਰ ਪੁਸਤਕ ਕਰੈ ਹਰ ਕੀਰਤ ਨਿਮਕ ਇੱਕ ਗਾਏ, ਭਗਤ ਕਬੀਰ ਜੀ ਲਈ ਸ਼ਬਦ ਇਨਾ ਨੀਚ ਕੁਲਾ ਜੋ ਲਾਰਾ ਪਯੋ ਗੁਣੀ ਗਤੀਰਾ, ਭਗਤ ਨਾਮਦੇਵ ਜੀ ਚੀਂਬਿਆਂ ਚੋ ਨੇ ਕਿਉਂ ਨਾ ਲਿਖੇ? ਚੀਂਬਾ ਵੀ ਲਿਖਿਆ, ਭੱਲਾ ਵੀ ਲਿਖਿਆ, ਜੱਟ ਵੀ ਲਿਖਿਆ, ਗੁਰੂ ਕੇ ਪਿਆਰਿਓ ਜੁਲਾਖਾ ਵੀ ਲਿਖਿਆ, ਚਮਾਰ ਵੀ ਲਿਖਿਆ। ਕਾਰਨ ਇਹ ਪਿਆਰਿਓ ਇਹਨੂੰ ਗੱਲ ਕੋ ਲੁਕਾਉਣਾ ਨਹੀਂ, ਸਗੋ ਇਹ ਤਾਂ ਤੁਹਾਡੇ ਘਰ ਦੀ ਵਡਿਆਈ ਏ। ਕੀ ਵਡਿਆਈ ਏ? ਇੱਕ ਪਾਸੇ ਤਾਂ ਸਤਿਗੁਰੂ ਜੀ ਨੇ ਜਾਤਾਂ ਬੰਦ ਕੀਤੀਆਂ ਨੇ, ਦੂਸਰੇ ਪਾਸੇ ਆਪ ਨੂੰ ਲਿਖਦੇ ਨੇ। ਇਸ ਲਈ ਨਹੀਂ ਲਿਖਿਆ ਭਈ ਲੋਕਾਂ ਨੂੰ ਪਤਾ ਲੱਗ ਜੇ ਭਗਤੀ ਕਿਹੜੀ ਜਾਤ ਏ, ਨਹੀਂ। ਇਸ ਕਰਕੇ ਦੱਸਣਾ ਚਾਹਿਆ ਕਿ ਜਾਤਾਂ ਦੁਨੀਆਂ ਨੇ ਬਣਾਈਆਂ ਨੇ, ਰੱਬ ਨੇ ਕੇਵਲ ਇੱਕ ਜੀਵ ਬਣਾਇਆ ਏ। ਆ ਵੇਖੋ, ਕਿਸੇ ਵੀ ਕੋਈ ਜਾਤ ਵਿੱਚ ਪੈਦਾ ਹੋਇਆ, ਜਦੋਂ ਉਹ ਰੱਬ ਨੂੰ ਪਿਆਰ ਕਰਕੇ ਪਹੁੰਚਿਆ, ਉਹਨਾਂ ਸਾਧਕਾਂ ਨੂੰ ਰੱਬ ਨੇ ਬਰਾਬਰ ਥਾਂ ਦਿੱਤੀ ਹੈ। ਉਹਨਾਂ ਲਈ ਕਿਸੇ ਨਾਲ ਵਿਤਕਰਾ ਨਹੀਂ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਪਿਆਰਿਓ ਜਦੋਂ ਬਰਾਬਰ ਥਾਂ ਮਿਲੇ, ਇਸ ਲਈ ਕਹਿੰਦੇ ਜਾਤ ਨਾ ਵੇਖੋ, ਜੋਤ ਨੂੰ ਪਿਆਰ ਕਰੋ। ਇਹਨਾਂ ਦੇ ਬਾਹਰ ਦੀ ਜਾਤ ਪਾਤ ਨਾ ਤੱਕੋ, ਕਮਾਈ ਵੇਖੋ। ਜਿਹਨੇ ਕੀਤੀ ਉਹ ਮੰਜ਼ਿਲ ਤੇ ਪਹੁੰਚੇਗਾ, ਉਹਨੂੰ ਮਾਲਕ ਆਪਣੇ ਘਰ ਥਾਂ ਦਿੰਦਾ ਏ। ਜਦੋਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤਿਆਰ ਹੋ ਗਏ, ਉਹਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਇਆ ਤੇ ਚਾਰ ਦਰਵਾਜੇ ਰੱਖੇ। ਇਹ ਵੀ ਪਹਿਲੀ ਵਾਰੀ ਹੋਇਆ ਸੀ, ਕਿਉਂਕਿ ਅੱਗੇ ਦਰਵਾਜਾ ਇੱਕ ਸੀ, ਕੇਵਲ ਮੰਦਿਰ ਵਿੱਚ ਹਿੰਦੂ ਵੀਰ ਆਵੇ। ਹਿੰਦੂ ਧਰਮ ਨਾਲ ਸੰਬੰਧਿਤ ਸ਼ੂਦਰ ਹੋਏ ਉਹ ਨਹੀਂ ਆ ਸਕਦਾ, ਮੁਸਲਮਾਨਾਂ ਦੇ ਅੰਦਰ ਉਹ ਵੀਰ ਆਉਣ, ਪਰ ਦੂਸਰੀ ਕੌਮ ਦਿਆਂ ਨੂੰ ਇਜਾਜ਼ਤ ਨਹੀਂ। ਇਸੇ ਚਾਰ ਦਰਵਾਜੇ ਚਾਰਾਂ ਕੁੰਟਾਂ ਦੇ ਪ੍ਰਤੀਕ ਨੇ। ਜਦੋਂ ਕੋਈ ਮਰਜ਼ੀ ਆਵੇ ਆਪ ਜੀ ਨੂੰ ਪਤਾ ਕਹਿ ਬਾਹਰ ਸਰੋਵਰ ਦੇ ਚਾਰ ਚੁਫੇਰੇ ਪਰਕਰਮਾ ਨੇ, ਪਰਕਰਮਾ ਤੋਂ ਬਾਹਰ ਚਾਰੇ ਪਾਸੇ ਦਰਵਾਜ਼ੇ ਪਿਆਰਿਓ ਆਉਣ ਲਈ ਰਸਤੇ ਨੇ। ਦਰਵਾਜੇ ਲਾਈ ਕੋਈ ਨੀ, ਖੁੱਲੇ ਹੀ ਨੇ, ਲਾਈ ਨੇ, ਉਪਰੋਂ ਦਰਸ਼ਨੀ ਨਿਓੜੀ ਟਾਈਪ ਬਣਾਏ ਨੇ। ਆਖਿਆ ਜਦੋਂ ਕੋਈ ਮਰਜ਼ੀ ਆਓ ਰੱਬ ਦੇ ਘਰ, ਦਰਵਾਜਾ ਬੰਦ ਨਹੀਂ ਮਿਲੇਗਾ, ਪਰ ਜਦੋਂ ਇਸ ਘਰ ਵਿੱਚ ਆ ਜਾਓਗੇ ਨਾ, ਰੱਬ ਨੂੰ ਮਿਲਣ ਲਈ ਤੁਹਾਨੂੰ ਇੱਕ ਰਸਤਾ ਜ਼ਰੂਰ ਅਪਣਾਉਣਾ ਪਏਗਾ। ਇੱਕ ਰਸਤਾ ਪਰਕਰਮਾ ਚੋਂ ਆ ਕੇ ਦਰਸ਼ਨੀ ਜਿਉੜੀ ਤੇ ਦਰਵਾਜਾ ਲੱਗਾ ਹੈ। ਕਹਿੰਦੇ ਆਓ, ਹੁਣ ਚਾਹੁੰਦੇ ਹੋ ਨਾ, ਇਹ ਕੌਣ ਤੁਹਾਨੂੰ ਦਰਵਾਜਾ ਅੰਦਰੋਂ ਖੋਲਣਾ ਪੈਣਾ ਹੈ। ਰਾਤ ਨੂੰ ਜਦੋਂ ਦਰਸ਼ਨੀ ਡਿਉੜੀ ਦਾ ਦਰਵਾਜਾ ਬੰਦ ਹੁੰਦਾ ਹੈ ਨਾ, ਸੇਵਾ ਤੋਂ ਬਾਅਦ ਗੁਰੂ ਕੇ ਪਿਆਰਿਓ, ਤੇ ਉਸ ਵਕਤ ਕੀ ਕਰਦੇ ਨੇ ਜਿਨ੍ਹਾਂ ਸਿੰਘਾਂ ਨੇ ਸੇਵਾ ਕਰਨੀ ਰਾਤ ਦੀ, ਉਹਦਾ ਅੰਮ੍ਰਿਤ ਤਾਰੀ ਹੋਣਾ ਜ਼ਰੂਰੀ ਹੈ, ਕਿਉਂਕਿ ਹੁਣ ਉਸ ਘਰ ਦਾ ਸਫ਼ਰ ਸ਼ੁਰੂ ਹੋ ਰਿਹਾ। ਉਹਨਾਂ ਲਈ ਉਡੀਕਦੇ ਨੇ ਉਹ ਸਾਰੇ ਰਲ ਕੇ, ਕੋਈ ਸੁਖਮਨੀ ਸਾਹਿਬ ਜੀ ਦਾ ਪਾਠ, ਕੋਈ ਜਪਜੀ ਸਾਹਿਬ ਜੀ ਦਾ ਪਾਠ, ਉਹ ਬਹਿ ਕੇ ਕਰਦੇ ਨੇ, ਉਡੀਕਦੇ ਨੇ। ਜਦੋਂ ਸਮਾਂ ਹੁੰਦਾ ਏ ਤਿਵਾੜ ਖੁੱਲਣ ਦਾ, ਕਦੇ ਪੌਣੇ ਇੱਕ, ਸਰਦੀ ਗਰਮੀ ਨਾਲ 15 ਮਿੰਟ ਦਾ ਫਰਕ ਪੈਂਦਾ, ਲਿਖਿਆ ਬਕਾਇਦਾ। ਅੰਦਰੋਂ ਉਸ ਨੂੰ ਕੁੰਡੀ ਲੱਗੀ ਹੁੰਦੀ, ਬਾਹਰੋਂ ਨਹੀਂ ਕੁਛ ਵੀ, ਅੰਦਰ ਕਹਿਣ ਵਾਲਾ ਵਾਹਿਗੁਰੂ ਵਾਹਿਗੁਰੂ ਕਰਦਾ ਏ, ਬਾਹਰ ਬਾਣੀ ਚੱਲ ਰਹੀ ਏ, ਅੰਦਰੋਂ ਉਹ ਕੁੰਡੀ ਖੋਲਦਾ ਏ, ਖਿੜਕੀ ਖੁੱਲਦੀ ਤੇ ਜਿਹੜੀਆਂ ਸੰਗਤਾਂ ਬਾਹਰ ਨੇ ਉਹ ਪ੍ਰਵੇਸ਼ ਕਰਦੀਆਂ ਨੇ। ਉਹ ਜਦੋਂ ਕਰਦੀਆਂ ਪ੍ਰਵੇਸ਼, ਇੱਕ ਬਹੁਤ ਪਿਆਰਾ ਰਾਜ ਏ, ਜਿਹਨੇ ਰੱਬ ਦੇ ਘਰ ਤੋਂ ਜਾਣਾ ਏ, ਉਹਦਾ ਦਰਵਾਜਾ ਅੰਦਰੋਂ ਹੀ ਕਿਸੇ ਨੇ ਖੋਲਣਾ, ਬਾਹਰੋਂ ਨਹੀਂ ਖੋਲਣਾ। ਤੇ ਅੰਦਰੋਂ ਤਾਂ ਖੁੱਲੇਗਾ ਜੇ ਅੰਦਰ ਵਾਹਿਗੁਰੂ ਕਹਿਣ ਵਾਸਤੇ ਕੋਈ ਚੀਜ਼ ਬੈਠੀ ਹੋਏਗੀ। ਗੱਲਾਂ ਨਹੀਂ, ਸਿਆਣਪ ਨਹੀਂ, ਅੰਦਰੋਂ ਕੋਈ ਵਾਹਿਗੁਰੂ ਕਵੇਗਾ, ਅੰਦਰੋਂ ਹੀ ਦਰਵਾਜ਼ਾ ਖੋਲਣਾ ਏ, ਬਾਹਰੋਂ ਬਾਣੀ ਚੱਲੇ, ਅੰਦਰ ਵਾਹਿਗੁਰੂ ਦਾ ਜਾਪ ਚੱਲੇ, ਦੋਨਾਂ ਦੇ ਸੁਮੇਲ ਤੋਂ ਬਾਅਦ ਜਿਵੇਂ ਹਰਿਮੰਦਰ ਸਾਹਿਬ ਪਹੁੰਚੀਦਾ ਏ, ਇਵੇਂ ਨਿਰੰਕਾਰ ਦੇ ਘਰ ਪਹੁੰਚੀਦਾ ਗੁਰੂ ਕੇ ਪਿਆਰਿਓ। ਜਦੋਂ ਇਹ ਗੱਲਾਂ ਵੇਖੀਆਂ ਨੇ ਤੇ ਚਾਰ ਚੁਫੇਰੇ ਲੋਕਾਂ ਵਿਚ ਇਤਨਾ ਚਾਏ, ਧੜਾ ਧੜ ਮੁਸਲਮਾਨ ਤੇ ਹਿੰਦੂ ਲੋਕ ਹੈ, ਇਹ ਕੇਵਲ ਆਮ ਜਨਤਾ ਨਹੀਂ, ਵੱਡੇ ਵੱਡੇ ਆਗੂ ਜਿਹੜੇ ਕਹਿਣ ਉਹ ਕਹਿੰਦੇ ਅੱਜ ਤੱਕ ਧਰਮ ਦਾ ਨਾਮ ਸੁਣਿਆ ਸੀ, ਪਰ ਅਸਲ ਵਿਚ ਧਰਮ ਦੇ ਗੁਣ ਵੇਖਣੇ ਕੌਣ, ਤੇ ਆ ਕੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਵੇਖੋ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਹਿਮਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਹਿੰਦੁਸਤਾਨ ਨੇ ਇੱਕ ਰਾਜਾ ਜਨਕ ਪੈਦਾ ਕੀਤਾ ਹੈ, ਉਹ ਕਿਵੇਂ ਇਸ ਬਚਨ ਨੂੰ ਸਮਝਾਉਂਦੇ ਨੇ। ਰਾਜਾ ਜਨਕ ਸਾਧ ਸੰਗਤ ਇੱਕੋ ਵਕਤ ਰਾਜਾ ਵੀ ਏ, ਬ੍ਰਹਮ ਗਿਆਨੀ ਵੀ ਹੈ। ਇਸ ਤਰ੍ਹਾਂ ਹੁੰਦਾ ਨਹੀਂ ਵੀ ਬ੍ਰਹਮ ਗਿਆਨੀ ਹੋਵੇ ਤੇ ਰਾਜਪਾਲ ਵੀ ਕਰੇ, ਪਰ ਇਹ ਰੱਬ ਨੇ ਖੇਡ ਵਰਤਾਈ, ਇਹ ਬ੍ਰਹਮ ਗਿਆਨੀ ਏ, ਰਾਜਾ ਜਨਕ ਮਾਤਾ ਵਿਚ ਰਹਿ ਕੇ ਮਾਇਆ ਤੋਂ ਉਦਾਸ ਏ। ਗੁਰੂ ਕੇ ਪਿਆਰਿਓ, ਇਹ ਪਾਵਰਾਂ ਬਹੁਤ ਨੇ, ਪਰ ਇਹ ਉਹਦੇ ਹੁਕਮ ਵਿਚ ਰਹਿ ਕੇ ਇਹ ਆਪਣਾ ਰਾਜ ਭਾਗ ਚਲਾ ਰਹੇ, ਉਹਦੇ ਲੋਕ ਪ੍ਰਮਾਣ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਪਿਤਾ ਵਿਚ ਵੀ ਉਹਦਾ ਹਵਾਲਾ ਦਿੱਤਾ ਏ, ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤਾ ਏ, ਹਿੰਦੁਸਤਾਨ ਦੀ ਜਿਤਨਾ ਸਹਿਤ ਏ ਉਹਨਾਂ ਵਿਚ ਉਹਦੇ ਪ੍ਰਮਾਣ ਮਿਲਦੇ ਨੇ। ਪਿਆਰੇ ਉਹਨਾਂ ਸਾਰਿਆਂ ਦੇ ਜਦੋਂ ਨਾ ਉਹ ਕਹਿੰਦੇ ਵੀ ਇੱਕ ਰਾਜਾ ਜਨਕ ਮੰਨਿਆ ਏ, ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਇਹ ਤੁਰੇ, ਇੰਨਾ ਪਿਆਰ ਵਧਿਆ, ਪੰਚਮ ਪਿਤਾ ਜੀ ਵੇਲੇ ਤੱਕ ਲੱਖਾਂ ਨਹੀਂ ਕਰੋੜਾਂ ਨਹੀਂ ਅਸੰਖਾਂ ਹੀ ਸਿੱਖ ਰਾਜੇ ਜਨਕ ਵਰਗੇ ਪੈਦਾ ਹੋ ਚੁੱਕੇ ਸਨ, ਜਿਹੜੇ ਮਾਤਾ ਵਿਚ ਰਹਿ ਕੇ ਮਾਤਾ ਤੋਂ ਉਦਾਸ ਨੇ। ਭਾਈ ਕਪੂਰ ਆਇਆ ਇਹਨਾਂ ਭਾਈ ਪਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕਰਦਾ, ਸਾਹਿਬਾ ਮੇਰ ਕਰ, ਜਿਸ ਬ੍ਰਹਮ ਗਿਆਨੀ ਦੀ ਸਿਫਤ ਸੁਖਮਨੀ ਸਾਹਿਬ ਵਿਚ ਕੀਤੀ ਜੇ, ਇਦਾਂ ਦੇ ਬ੍ਰਹਮ ਗਿਆਨੀ ਦੇ ਦਿਦਾਰ ਕਿੱਥੋਂ ਹੋਣਗੇ। ਬਹੁਤ ਪਿਆਰਾ ਸਵਾਲ ਏ ਕਿ ਕਹਿਣ ਲੱਗੇ ਜਿਹੜੇ ਮਹਾਂਪੁਰਖ ਬ੍ਰਹਮ ਗਿਆਨੀ ਬਾਰੇ ਆਪ ਜੀ ਨੇ ਬਚਨ ਕੀਤੇ ਨੇ, ਕਿੱਥੋਂ ਦਰਸ਼ਨ ਕਰੀਏ, ਹੁਣ ਇਹਨੂੰ ਕੌਣ ਸਮਝਾਵੇ। ਬ੍ਰਹਮ ਗਿਆਨੀ ਤਾਂ ਪੰਚਮ ਪਿਤਾ ਦੇ ਚਰਨਾਂ ਵਿਚ ਚਾਰ ਚੁਫੇਰੇ ਇੱਥੇ ਉਹ ਸੇਵਾ ਵਿਚ ਕਾਦਰ ਨੇ, ਪਰ ਇਹਨੂੰ ਨਜ਼ਰ ਨਹੀਂ ਆ ਰਹੇ। ਇਹ ਨਹੀਂ ਚਾਹੀਦਾ ਕਹਿਣਾ ਭਈ ਹੇ ਰੱਬ ਜੀ ਇਸ ਦੁਨੀਆਂ ਚ ਅੱਜ ਕੋਈ ਪੂਰਾ ਮਹਾਂਪੁਰਖ ਨਹੀਂ ਰਹਿ ਗਿਆ, ਅੱਜ ਕੋਈ ਪਰਉਪਕਾਰੀ ਨਹੀਂ ਰਹਿ ਗਿਆ, ਅੱਜ ਸਭ ਜਿਹੜੇ ਇਸ ਤਰ੍ਹਾਂ ਦਾ ਮਾਤਾ ਇਕੱਠੀ ਕਰੋ, ਲੋਕਾਂ ਨੂੰ ਧੋਖੇ ਕਰੋ, ਕੋਈ ਰਹਿ ਹੀ ਨਹੀਂ ਗਿਆ ਸੱਚ ਵਾਲਾ, ਇੱਥੇ ਕਾਲ ਪੈ ਗਿਆ। ਬਿਲਕੁਲ ਨਹੀਂ, ਕਦੇ ਨੀ ਕਾਲ ਪਿਆ, ਨਾ ਕਹੇ ਨਾ ਹੋਏਗਾ। ਕਹਿਣਾ ਇਹ ਚਾਹੀਦਾ ਕਿ ਰੱਬਾ ਤੇਰੀ ਬਣਾਈ ਕੋਈ ਰਚਨਾ ਵਿੱਚੋਂ ਮੇਰੀਆਂ ਅੱਖਾਂ ਕਿਉਂ ਨਹੀਂ ਕੰਮ ਕਰਦੀਆਂ, ਮੈਨੂੰ ਦਿਸਦਾ ਕਿਉਂ ਨਹੀਂ, ਮੈਨੂੰ ਉਹ ਅੱਖਾਂ ਦਿਓ ਜਿਹਦੇ ਨਾਲ ਮੈਂ ਤੇਰੇ ਪਿਆਰੇ ਦੇ ਦਿਦਾਰ ਕਰ ਸਕਾਂ। ਅੱਖਾਂ ਮੰਗੀਏ ਸਤਿਗੁਰੂ ਜੀ ਦੇ ਕੋਲੋਂ, ਬ੍ਰਹਮ ਗਿਆਨੀ ਤੇ ਪਿਆਰੇ ਕੀ ਪਤਾ ਕੋਲ ਹੀ ਚਾਰ ਚੁਫੇਰੇ ਘਰ ਦੇ ਤੁਰਦੇ ਕੌਣ, ਪਰ ਉਹਨੂੰ ਵੇਖਣ ਲਈ ਅੱਖ ਨਹੀਂ ਏ। ਪੰਚਮ ਪਿਤਾ ਜੀ ਨੂੰ ਪੁੱਛਦਾ ਜੀ ਬ੍ਰਹਮ ਗਿਆਨੀ ਦੇ ਦਿਦਾਰ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਨੀ ਕਿਹਾ ਦੇਖ ਕਿਸੇ ਦਾ ਨਾਂ ਲੈਂਦੇ, ਇੱਕ ਤੁਰ ਚੜ੍ਹਿਆ ਏ, ਉਹ ਗੁਜਰਾਤ ਵੱਲ ਤੋਰਦੇ ਕਹਿਣ, ਭਾਈ ਸੰਮਨ ਜੀ ਦੇ ਕੋਲ ਜਾਓ, ਉਹ ਵਪਾਰ ਕਰਦਾ ਘਿਓ ਦਾ। ਪਿਆਰਿਓ ਇਹ ਚਲਾ ਗਿਆ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ, ਇਤਨੀ ਦੂਰ ਜਦੋਂ ਗਿਆ ਏ ਆਖਿਆ ਜੀ ਉਹ ਸਤਿਗੁਰੂ ਜੀ ਨੇ ਭੇਜਿਆ ਏ, ਆਖਿਆ ਚਾਹ ਚੜ ਗਏ ਜਾਂਦਿਆਂ ਨੂੰ ਉਹਨਾਂ ਇੱਕ ਟਕੇ ਦਾ ਹਿਸਾਬ ਕਿਤਾਬ ਕੋ ਰਿਹਾ ਸੀ, ਉਹ ਟਕੇ ਦਾ ਉਹ ਕਹਿੰਦਾ ਘੱਟ ਦੇਣਾ। ਉਹ ਕਹਿਣ ਲੱਗੇ ਜੀ ਮੇਰੇ ਧਰਮ ਦੀ ਕਿਰਤ ਹੈ, ਇਹ ਮੇਰਾ ਖਾਕੇ ਇਹ ਤੁਸੀਂ ਦੇਵੋ। ਕਿੰਨਾ ਚਿਰ ਲੱਗ ਗਿਆ ਟਕਾ ਲੈ ਲਿਆ, ਜਦੋਂ ਸੁਣਿਆ ਵੀ ਸਤਿਗੁਰੂ ਜੀ ਕੋਲ ਆਇਆ ਸਿੱਖ ਇੱਧਰ, ਇਹਨੂੰ ਆਖਣ ਲੱਗੇ ਜੀ ਆਇਆ ਨੂੰ ਨਮਸਕਾਰ ਕੀਤੀ, ਚਾਹ ਚੜ ਗਏ, ਕਹਿੰਦੇ ਜੀ ਇਸ਼ਨਾਨ ਕਰੋਗੇ ਜੀ। ਕਹਿਣ ਲੱਗੇ ਇਸ਼ਨਾਨ ਕਰਨਾ ਏ, ਥੋੜਾ ਜਿਹਾ ਕਿ ਉਹ ਮਿਲ ਸਕਦਾ ਏ? ਕਹਿਣ ਲੱਗੇ ਜੀ ਘਿਓ ਮਿਲੇ ਤਾਂ ਨਹੀਂ ਪੂਰੀ ਚੌਂਕੀ ਤੇ, ਕਹਿੰਦੇ ਘਿਓ ਵੀ ਰੋੜਿਆ, ਕਹਿੰਦੇ ਘਿਓ ਨਾਲ ਇਸ਼ਨਾਨ ਕਰਾਵਾਂਗਾ, ਸਮਝ ਕੁਝ ਨਾ ਪਿਆ, ਕਿਧਰੇ ਤਿਕ ਟਕੇ ਲਈ ਝਗੜਾ, ਕਿਧਰੇ ਘਿਓ ਦੇ ਪੀਪੇ ਰੋੜ ਜਾ ਰਹੇ ਤਨ। ਪਿਆਰਿਓ, ਇੱਕ ਪਾਸੇ ਇਹ ਘਟਨਾ ਵਾਪਰ ਰਹੀ ਏ, ਇਹਦੀ ਸਮਝ ਵਿਚ ਨਹੀਂ ਆ ਰਿਹਾ। ਮੈਂ ਕਿਹਾ ਕਿ ਬ੍ਰਹਮ ਗਿਆਨੀ ਦਾ ਕੋਈ ਖਾਸ ਲਿਬਾਸ ਹੋਏਗਾ? ਇਹ ਘਿਓ ਵੇਚਣ ਵਾਲਾ ਸਧਾਰਨ ਜਿਹਾ ਆਦਮੀ ਏ, ਕੀ ਜਾਣੀਏ ਪੀਏ ਦੇ ਕੋਲ ਕਿੰਨੀ ਕੁ ਤਾਕਤ, ਮੈਨੂੰ ਤਾਂ ਕੁਝ ਨੀ ਨਜ਼ਰ ਆ ਰਹੀ, ਸਾਡੇ ਵਰਗਾ ਹੀ ਏ। ਪਰ ਪਿਆਰਿਓ, ਪਤਾ ਉਦੋਂ ਲੱਗਾ ਜਦੋਂ ਬਚਨ ਬਿਲਾਸ ਹੋਏ, ਕੋਈ ਤੱਪੜ ਜੇ ਗੰਢ ਰਹੇ ਸਨ, ਕਹਿਣ ਲੱਗੇ ਭਾਈ ਸਾਹਿਬ ਇਹ ਕਾਹਦੇ ਲਈ? ਆਖੇ ਵੀ ਇਹਨਾਂ ਨੇ ਵੀ ਕੱਲ ਪਰਸੋਂ ਕੰਮ ਆਉਣਾ ਏ। ਕਹਿੰਦੇ ਤਾਂ ਜਦੋਂ ਕੋਈ ਮੌਤ ਹੋ ਜਾਏ ਉਦੋਂ ਲੋਕੀ ਇਹੋ ਜਿਹੀ ਪੱਲੀਆਂ ਤੱਪੜ ਵਿਛਾਉਂਦੇ ਨੇ। ਕਹਿਣ ਲੱਗੇ ਜੀ ਕੋਈ ਨੀ, ਭਾਣੇ ਵੇਚ ਕੇ। ਅਗਲੇ ਦਿਨ ਡਾਬੂ ਆਏ ਪਿੰਡ ਚ, ਉਹਨਾਂ ਨੂੰ ਪਜਾਣ ਲਈ ਪਿੰਡ ਦੇ ਗਏ, ਇਹਨਾਂ ਦਾ ਵੀ ਬੇਟਾ ਗਿਆ। ਉਹਨਾਂ ਨੇ ਵਾਰ ਕੀਤਾ, ਗੁਰ ਕੀ ਵਜੀ ਉਹ ਚੜਾਈ ਕਰ ਗਿਆ। ਨੌਜਵਾਨ ਪੁੱਤਰ ਦੀ ਮੌਤ ਹੋ ਗਈ ਕਹਿ, ਕਹਿਣ ਲੱਗੇ ਜਦੋਂ ਵਾਪਸ ਆਏ ਕਹਿੰਦੇ ਕੋਈ ਤੱਪੜ ਵਿਛਾ ਦਿੱਤੇ, ਬੜੇ ਆਨੰਦ ਵਿਚ ਉਸੇ ਤਰ੍ਹਾਂ ਹੀ ਗੁਰੂ ਗੁਰੂ ਕਰ ਰਹੇ ਸਨ, ਇਹਨਾਂ ਤੁਰਿਆ ਨਾ ਗਿਆ। ਕਹਿਣ ਲੱਗੇ ਜੇ ਤੁਹਾਨੂੰ ਪਤਾ ਸੀ ਕੋਈ ਪੁੱਤਰ ਨੇ ਅਗਲੇ ਦਿਨ ਚੜਾਈ ਕਰ ਜਾਣਾ ਏ, ਉਹਨਾਂ ਲੋਕਾਂ ਦੇ ਬੈਠਣ ਲਈ ਤੱਪੜ ਦੀ ਤਿਆਰੀ ਕਰਦੇ ਹੋ, ਤੇ ਤੁਸੀਂ ਕੀ ਸਤਿਗੁਰੂ ਜੀ ਦੇ ਕੋਲ ਬੇਨਤੀ ਕਰਕੇ ਪੁੱਤਰ ਦੀ ਜ਼ਿੰਦਗੀ ਦੀ ਖੈਰ ਨਹੀਂ ਸੀ ਮੰਗ ਸਕਦੇ? ਕਹਿੰਦੇ ਮੰਗ ਸਕਦਾ ਵਾ, ਮੇਰਾ ਦਾਤਾ ਵੱਡਾ ਏ, ਜਿੰਨੀ ਮਰਜ਼ੀ ਉਹਨਾਂ ਕੋਲੋਂ ਜ਼ਿੰਦਗੀ ਦੇ ਦਿਨ ਲੈ ਲਈਏ, ਪਰ ਤੈਨੂੰ ਪਤਾ ਕਹਿ ਇਹ ਨਾਸੰਤ ਚੀਜ਼ ਦਾ ਕੀ ਮੰਗਣਾ? ਉਹਦੇ ਹੁਕਮ ਦੇ ਅੰਦਰ ਹੀ ਪੁੱਤਰ ਆਇਆ ਏ, ਉਹਦੇ ਹੁਕਮ ਦੇ ਅੰਦਰ ਚਲਾ ਗਿਆ ਏ, ਉਹਦੇ ਹੁਕਮ ਵਿਚ ਹੀ ਰਹਿ ਕੇ ਸੁੱਖ ਮਿਲ ਰਿਹਾ ਏ। ਇਹ ਕਦੇ ਨੀ ਹੋ ਸਕਦਾ ਭਈ ਉਹਦੇ ਹੁਕਮ ਨੂੰ ਉਲਟਾਵਾਂ। ਉਹਨਾਂ ਨੇ ਪਹਿਲਾਂ ਹੀ ਦਿਖਾ ਦਿੱਤਾ ਸੀ ਪੁੱਤਰ ਦੀ ਮੌਤ ਕਿਵੇਂ ਹੋਣੀ ਕਹਿ, ਤੇ ਉਹਦਾ ਕਾਰਨ ਕੀ ਬਣਨਾ ਕਹਿ, ਪਰ ਉਹਦੇ ਹੁਕਮ ਵਿਚ ਰਹਿ ਕੇ ਸੌਖੇ। ਉਦੋਂ ਪਤਾ ਲੱਗਾ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ, ਚਰਨਾਂ ਚ ਸਿਰ ਚੁੱਕਿਆ ਗੁਰੂ ਕੇ ਪਿਆਰ। ਇੱਕ ਨਿੱਕੀ ਜਿਹੀ ਘਟਨਾ ਵੇਖ ਕੇ ਰਾਤਾ ਜਨਕ ਨੂੰ ਕਹਿੰਦੇ, ਕੁਝ ਵੀ ਹੋ ਜਾਵੇ ਉਹ ਉਹਨਾਂ ਤੋਂ ਉੱਚੀ ਉਹਦੀ ਬਿਰਤੀ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਸੰਮਣ ਵਰਗੇ, ਭਾਈ ਗੁਰਦਾਸ ਸਾਹਿਬ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਬਹਿਲੋ ਜੀ ਵਰਗੇ, ਭਾਈ ਮੰਜ ਵਰਗੇ, ਭਾਈ ਕਲਿਆਣਾ ਜੀ, ਸਤਸੰਗਿਓ ਇਹ ਸਾਰੇ ਦੇ ਸਾਰੇ ਅਸੰਖਾਂ ਕੀ ਜਨਕ ਰਾਤੇ ਵਰਗੇ ਜੀਵਨ ਸਤਿਗੁਰੂ ਨੇ ਦਿੱਤੇ ਸਨ। ਸਿੱਖੀ ਇੰਨੀ ਵੱਧ ਗਈ ਪਿਆਰੇ, ਉਹ ਜਹਾਂਗੀਰ ਬਾਦਸ਼ਾਹ ਘਬਰਾਇਆ ਏ। ਤੰਗ ਦਿਲ ਨਕਸ਼ਬੰਦੀ ਲਹਿਰ ਮੁਸਲਮਾਨ ਅਖਵਾਉਣ ਵਾਲੇ, ਉਹਨਾਂ ਨੂੰ ਦੁੱਖ ਹੋਇਆ ਏ। ਉਹਨਾਂ ਨੇ ਆਖਿਆ ਸਿੱਖੀ ਨੂੰ ਖਤਮ ਕੀਤਾ ਜਾਵੇ, ਇਹਨਾਂ ਦੇ ਆਗੂ ਨੂੰ ਖਤਮ ਕਰ ਦਿਓ, ਸਿੱਖ ਆਪੇ ਮੁੱਕ ਜਾਣਗੇ। ਇਹ ਕੀ ਜਾਣਦੇ ਸਨ ਭਈ ਇਹਦੇ ਨਾਲ ਸਿੱਖ ਮੁੱਕਣੇ ਨਹੀਂ, ਸਿੱਖ ਇੰਨੇ ਵੱਧ ਜਾਣੇ ਨੇ, ਦੁਨੀਆਂ ਮੁੱਕ ਜਾਏ ਪਰ ਇਹਨਾਂ ਕਦੇ ਮੁੱਕਣਾ ਨਹੀਂ। ਤੁਹਾਨੂੰ ਪਤਾ ਹੋਏਗਾ ਜਦੋਂ ਮੇਰੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਇਹਨਾਂ ਉਦੋਂ ਉਹਨਾਂ ਦੀ ਰਸਨਾ ਤੇ ਅਖੀਰ ਵਿਚ ਇਹ ਬਚਨ ਸਨ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੇ ਵਡਿਆਏ। ਕਹਿੰਦੇ ਹੋ ਜਿਹੜੀ ਵਡਿਆਈ ਖਤਮ ਕਰਨਾ ਚਾਹੁੰਦੇ ਹੋ ਹਿੰਦੁਸਤਾਨ ਚ, ਉਹ ਸਾਰੇ ਯੁੱਗਾਂ ਵਿਚ ਅੱਜ ਉਹ ਵਡਿਆਈ ਫੈਲ ਗਈ ਹੈ। ਪਿਆਰਿਓ, ਬਚਨ ਭੁੱਲੇ ਨਾ, ਪੰਚਮ ਪਿਤਾ ਦੀ ਸ਼ਹਾਦਤ ਦਾ ਕਾਰਨ ਸੀ ਕੁੱਲ ਦੁਨੀਆ ਦਾ ਧਿਆਨ ਸਤਿਗੁਰੂ ਜੀ ਦੇ ਵੱਲ ਖਿੱਚਿਆ ਜਾਣਾ, ਸਿੱਖੀ ਦਾ ਵਾਧਾ ਹੋਣਾ, ਉਹ ਬਰਦਾਸ਼ਤ ਨਹੀਂ ਹੋਇਆ। ਬਸ ਬਹਾਨੇ ਲੱਭਣ ਲੱਗ ਪਏ, ਇਹੋ ਜੇ ਭਈ ਕੋਈ ਨਾ ਕੋਈ ਕਾਰਨ ਬਣੇ ਇਹਨਾਂ ਨੂੰ ਤੰਗ ਕਰੀਏ। ਪਰ ਕਮਾਲ ਏ ਨਾ ਪਿਆਰਿਓ, ਤੁਸੀਂ ਵੇਖੋ 25 ਸਾਲ ਕੀ ਹੁੰਦੇ ਨੇ, ਤੇ ਜਦੋਂ ਸਤਿਗੁਰਾਂ ਨੇ ਜਿਹੜੇ ਜਗਤ ਤੇ ਮੇਹਰਾਂ ਦੇ ਮੀਂਹ ਵਰਸਾਏ ਉਹਨਾਂ ਨੂੰ ਵੇਖੀਏ, ਮਨੁੱਖ ਕੋਈ ਪੀਰ ਫਕੀਰ ਤੇ ਕਰ ਨਹੀਂ ਨਾ ਸਕਦਾ, ਆਪ ਹੀ ਪਰਮੇਸ਼ਰ ਕਰ ਸਕਦਾ। ਉਹਦੇ ਕੋਲ ਪਾਵਰ ਹੈ ਨਾ, ਉਸ ਕਿਨ ਮੈਂ ਅਵਰ ਕਿਨੇ ਮੈਂ ਅਵਰਾ ਅਚਲ ਚਲ ਕੁਮਾਰੇ ਉਹ ਛਿਨ ਵਿੱਚ ਕਰ ਸਕਦਾ ਈ ਪਿਆਰੇ ਚਲ ਤੇ ਚਲ ਕਰ ਥਲ ਤੇ ਕੁਆ ਤੇ ਮੇਲ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਤ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ ਉਹ ਕਰ ਸਕਦਾ ਏ ਉਹ ਕੁਝ ਵਾਪਰਿਆ ਈ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਮਿਹਰ ਕੀਤੀ ਪਿਆਰਿਓ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿੱਚ ਪ੍ਰਕਾਸ਼ ਕਰਨੇ ਚਾਰ ਸਵੇਰੇ ਤੋਂ ਹੋਇਆ ਕਿ ਇੱਕ ਵੀ ਦਿਨ ਨਹੀਂ ਜਦੋਂ ਸਤਿਗੁਰੂ ਦੀ ਸੇਵਾ ਚ ਆਏ ਨੇ ਤੇ ਉਹਨਾਂ ਨੂੰ ਜਗਤ ਨੇ ਚੈਨ ਲੈਣ ਦਿੱਤਾ ਹੋਵੇ। ਅਜੇ ਗੁਰੂ ਅਰਜਨ ਪਿਤਾ ਜੀ ਗੁਰਦਾ ਗੱਦੀ ਤੇ ਬਿਰਾਜਮਾਨ ਹੋਏ ਨੇ ਤੇ ਪ੍ਰਿਥੀ ਚੰਦ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਏ ਸਤਿਗੁਰਾਂ ਨੂੰ ਦੁੱਖ ਦੇਣ ਦਾ। ਅੱਜ ਇਸੋ ਦਾ ਹਾਲਾਤ ਬਣਾਏ ਲੰਗਰ ਬੰਦ ਕਰ ਦਿੱਤੇ ਰਸਤਾ ਬੰਦੇ ਬਿਠਾ ਦਿੱਤੇ ਬਾਹਰ ਰਸਤਾ ਆਪਣੇ ਕੋਲ ਰੱਖਣੀਆਂ ਤੇ ਸੰਗਤਾਂ ਨੂੰ ਲੰਗਰ ਛਕਣ ਲਈ ਗੁਰੂ ਅਰਜਨ ਸਾਹਿਬ ਜੀ ਕੋਲ ਭੇਜਣਾ। ਲੰਗਰ ਮਸਤਾਨੇ ਹੋ ਗਏ ਪਰ ਸਤਿਗੁਰੂ ਇੱਕ ਬਚਨ ਕਰਨ ਕੀ ਵੀ ਹੋ ਸਕਦਾ ਪਰ ਭਾਣਾ ਦੱਸਣਾ ਸੀ ਲੰਗਰ ਮਸਤਾਨੇ ਨੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਸੰਗਤਾਂ ਦੇ ਸ਼ੰਕੇ ਦੂਰ ਕੀਤੇ। ਪ੍ਰਿਥੀ ਚੰਦ ਦਾ ਉਹ ਜਿਹੜਾ ਨਾਕੇ ਲੱਗੇ ਸਨ ਉਹ ਵਿਰੋਧ ਖੱਟਿਆ ਇਸੋ ਤਾਂ ਕਹਿਣ ਲੱਗਾ ਜੇਕਰ ਅੰਮ੍ਰਿਤਸਰ ਰਹਿਣਾ ਹੈ ਤੇ ਪ੍ਰਿਥੀ ਚੰਦ ਰਹੇਗਾ ਗੁਰੂ ਅਰਜਨ ਸਾਹਿਬ ਨਹੀਂ। ਸਤਿਗੁਰੂ ਕਹਿਣ ਲੱਗੇ ਜੇ ਤੂੰ ਇਸੇ ਤਰ੍ਹਾਂ ਸੁਖੀ ਹੋ ਸਕਦਾ ਏ ਅਸੀਂ ਨਗਰ ਵੀ ਛੱਡ ਜਾਂਦੇ ਹਾਂ। ਦੋਹਰੀ ਘਟਨਾ ਵਾਪਰੀਏ ਇੱਕ ਵਾਰਾ ਖੜੂਰ ਦੇ ਲੋਕਾਂ ਨੇ ਗੁਰੂ ਅੰਗਦ ਪਿਤਾ ਜੀ ਨੂੰ ਕਿਹਾ ਸੀ ਜਾਂ ਮੀਂਹ ਪਵਾਓ ਜਾਂ ਨਗਰ ਛੱਡੋ ਸਾਹਿਬ ਨਗਰ ਛੱਡ ਕੇ ਚਲੇ ਗਏ ਸੀ। ਹੁਣ ਦੂਜੀ ਵਾਰ ਪ੍ਰਿਥੀ ਚੰਦ ਨੇ ਕਿਹਾ ਗੁਰੂ ਅਰਜਨ ਸਾਹਿਬ ਜੀ ਨੂੰ ਮੇਰੀ ਪੂਜਾ ਤਾਂ ਹੋ ਸਕਦੀ ਏ ਗੱਦੀ ਦਾ ਹੱਕਦਾਰ ਮੈਂ ਹਾਂ ਜੇ ਇਸ ਨਗਰੀ ਤੋਂ ਬਾਹਰ ਜਾਓ। ਸਤਿਗੁਰੂ ਕਹਿੰਦੇ ਸਤ ਬਚਨ ਕਦੇ ਗੁਰਤਾ ਗੱਦੀਆਂ ਜਾਂ ਰੁਖਾਨੀਅਤ ਦੀ ਇਹ ਪਿਆਰਿਓ ਤਾਕਤ ਨਗਰਾਂ ਨਾਲ ਨੀ ਜੁੜੀ ਹੋਈ। ਤੀਰਥ ਤਾਂ ਤੇ ਜਾ ਕੇ ਸਾਧੂ ਨੀ ਬੈਠਦੇ ਜਿੱਥੇ ਸਾਧੂ ਬੈਠ ਜਾਣ ਤੀਰਥ ਉੱਥੇ ਬਣ ਜਾਂਦੇ ਨੇ ਕੰਮ ਉਲਟਾ ਹੁੰਦਾ ਈ ਪਿਆਰਿਓ। ਸਤਿਕਾਰ ਯੋਗ ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਉਹਨਾਂ ਨੇ ਨਾ ਬਹੁਤ ਲੰਬੀ ਉਮਰ ਭੋਗੀ ਹੈ 70 ਸਾਲ ਤੇ ਕੇਵਲ ਹਰਿਮੰਦਰ ਸਾਹਿਬ ਹੀ ਉਹਨਾਂ ਨੇ ਕੀਰਤਨ ਕੀਤਾ ਹੈ। ਜ਼ਿੰਦਗੀ ਦੀ ਸ਼ੁਰੂਆਤ ਅੱਤ ਦੀ ਗਰੀਬੀ ਵਿੱਚੋਂ ਹੋਈ ਸੀ ਉਹਨਾਂ ਦੇ ਪਰ ਮਾਲਕ ਨੇ ਬ੍ਰਹਮ ਗਿਆਨ ਤੱਕ ਪਹੁੰਚਾਇਆ ਬਹੁਤ ਵੱਡੇ ਰੁਤਬੇ ਸਨ। ਸੰਤ ਬਾਬਾ ਅਦਰ ਸਿੰਘ ਜੀ ਨੂੰ ਸੰਗਤ ਦੀ ਸੇਵਾ ਵਿੱਚ ਹੁਕਮ ਕਰਨ ਵਾਲੇ ਇਹੀ ਸਨ। ਹੋਰ ਬੜੇ ਬੜੇ ਵੱਡੇ ਮਹਾਂਪੁਰਸ਼ ਨੇ ਖੈਰ ਹੁਣ ਉਹ ਵਿਸ਼ਾ ਨੇ ਕਿਵੇਂ ਇਹ ਸਾਰੇ ਸਬੱਬ ਬਣੇ ਕਾਲ ਸਿਵਾ ਵਾਲੇ ਵੱਡੇ ਵੱਡੇ ਮਹਾਂਪੁਰਸ਼ ਉਹ ਇਹਨਾਂ ਦੀ ਦੇਣ ਏ। ਉਹਨਾਂ ਨੇ ਕੀਤਾ ਨਾ ਜਦੋਂ ਬਜ਼ੁਰਗ ਹੋ ਗਏ ਤੁਰਿਆ ਨੀ ਜਾਂਦਾ ਅੱਖਾਂ ਦੀ ਜੋਤ ਵੀ ਗੁਰੂ ਕੇ ਪਿਆਰਿਓ ਮਾਲਕ ਨੇ ਖੋਲੀ ਪਰ ਜਦੋਂ ਬਿਰਧ ਸੀ ਨਾ ਉਦੋਂ ਅਜੇ ਜੋਤ ਸੀ। ਇੱਕ ਦਿਨ ਕਹਿੰਦੇ ਜੀ ਸਾਨੂੰ ਹੁਕਮ ਹੋਇਆ ਏ ਅਸੀਂ ਬਾਕੀ ਜਗ੍ਹਾ ਤੇ ਗਏ ਗੰਗਾ ਦਾ ਇਸ਼ਨਾਨ ਤੇ ਅਸੀਂ ਕੀਤਾ ਹੀ ਨਹੀਂ ਗੰਗਾ ਦਾ ਇਸ਼ਨਾਨ ਕਰਨਾ ਚਲੋ। ਉਦੋਂ ਰੇਲ ਗੱਡੀਆਂ ਦੇ ਜਾਣਾ ਹੁੰਦਾ ਸੀ ਉਹ ਵੀ ਕਦੇ ਕਦੇ ਜਾਣੀ ਕਈ ਤਰ੍ਹਾਂ ਬਦਲ ਕੇ। ਅੰਮ੍ਰਿਤਸਰ ਦੇ ਲੋਕਾਂ ਨੂੰ ਪਤਾ ਲੱਗਾ ਮਹਾਂਪੁਰ ਚੱਲੇ ਨੇ ਅਸੀਂ ਵੀ ਨਾਲ ਜਾਵਾਂਗੇ ਬੜਾ ਚਾਚੜ ਬੜੇ ਲੋਕੀ ਤਿਆਰ ਹੋ ਗਏ। ਟ੍ਰੇਨ ਦੇ ਅੰਦਰ ਪਹੁੰਚੇ ਹਰਿਦੁਆਰ ਗੰਗਾ ਦਾ ਇਸ਼ਨਾਨ ਤੇ ਸਿਆਣੇ ਬੰਦੇ ਸੋਚਣ ਵੀ ਲੋਕ ਤਾਂ ਸਤਿਗੁਰੂ ਜੀ ਦੇ ਦਰ ਤੇ ਆਉਂਦੇ ਨੇ ਇੱਥੇ ਅਕਸਰ ਤੀਰਥ ਬਣਿਆ ਏ ਤੇ ਸਾਰੇ ਤੀਰਥਾਂ ਦਾ ਫਲ ਇੱਥੇ ਮਿਲ ਜਾਂਦਾ ਏ ਤੇ ਬਾਬਾ ਜੀ ਕੀ ਕਰਨ ਲੱਗ ਪਏ ਨੇ ਇਹ ਉਲਟੇ ਪਾਸੇ ਲੈ ਕੇ ਸੰਗਤ ਨੂੰ ਤੁਰ ਪਏ ਨੇ ਪਰ ਸਾਰੇ ਪਿਆਰ ਵਾਲੇ ਤੇ ਪਿੱਛੇ ਲੱਗ ਗਏ ਪਰ ਅੰਦਰ ਇੱਕ ਮਨ ਸਵਾਲ ਕਰੀ ਜਾ ਰਹੇ ਗਏ ਨੇ ਜਦੋਂ ਸਮਾਨ ਲਾਇਆ ਸਿੱਧਾ ਜਾਤ ਕੇ ਕਹਿੰਦੇ ਪਹਿਲਾਂ ਇਸ਼ਨਾਨ ਕਰਨਾ ਹੈ ਗੰਗਾ ਮਈਆ ਚ ਜਾਂਦਿਆਂ ਸਾਰ ਇਸ਼ਨਾਨ ਕੀਤਾ ਕਹਿਣ ਲੱਗੇ ਚਲੋ ਭਾਈ ਵਾਪਸ ਚੱਲੀਏ ਕਹਿਣ ਲੱਗੇ ਮੈਂ ਪੁਰਕਜ ਤੇ ਸਮਾਨ ਵੀ ਨੀ ਖੋਲਿਆ ਅਜੇ ਕੋ ਰੋਟੀ ਪਾਣੀ ਵੀ ਨੀ ਖਾਧਾ ਸਾਨੂੰ ਇਕਦਮ ਇੱਕ ਹੀ ਕੌਤਕ ਜਾਣ ਵਾਸਤੇ ਕਹਿਣ ਲੱਗ ਪਏ ਹੋ ਕਹਿਣ ਲੱਗੇ ਬਸ ਛੇਤੀ ਕਰੋ ਜੀ ਪ੍ਰਸ਼ਾਦਾ ਛਕ ਲਈਏ ਸਟੇਸ਼ਨ ਤੇ ਛਕਾਂਗੇ ਉਥੋਂ ਵਾਪਸੀ ਦੀਆਂ ਟਿਕਟਾਂ ਲਓ ਉਹਨਾਂ ਨੇ ਸੱਤ ਬਚਨ ਕਿਹਾ ਪਰ ਨਿਕਟ ਵਰਤੀਆਂ ਨੇ ਪੁੱਛ ਲਿਆ ਇਹ ਕੀ ਰਚਨਾ ਕਹਿਣ ਲੱਗੇ ਬੋਲਿਓ ਸਭ ਤੋਂ ਵੱਡਾ ਗੁਰੂ ਨਾਨਕ ਪਿਤਾ ਦੇ ਧਰਤ ਦਾ ਨਾਮ ਏ ਸਭ ਤੋਂ ਵੱਡਾ ਤੀਰਥ ਅਸਥਾਨ ਅੰਮ੍ਰਿਤ ਸਰੋਵਰ ਪਰ ਇੱਥੇ ਕਿਉਂ ਆਏ ਸਾਂ ਇਹ ਜਿਹੜੇ ਸਾਰੇ ਤੀਰਥਾਂ ਤੇ ਲੋਕੀ ਭਰੋਸਾ ਕਰਦੇ ਨੇ ਉਹ ਜਮਨਾ ਤੇ ਉਹ ਗੰਗਾ ਤੇ ਇਹ ਸਾਰੇ ਜਿਤਨੇ ਤੀਰਥ ਨੇ ਨਾ ਇਹਨਾਂ ਦੇ ਰਾਹੀਂ ਵੀ ਲੋਕਾਂ ਨੂੰ ਕੁਝ ਨਾ ਕੁਝ ਮਿਲਦਾ ਤਾਂ ਹੀ ਆਉਂਦੇ ਨੇ ਪਰ ਕਹਿੰਦੇ ਲੋਕਾਂ ਦੇ ਪਾਪ ਧੋਂਦੇ ਧੋਂਦੇ ਇਹ ਖੁਦ ਮੈਲੇ ਹੋ ਜਾਂਦੇ ਨੇ ਇਹਨਾਂ ਦੀ ਮੈਲ ਨੂੰ ਕੋਈ ਧੋ ਸਕਦਾ ਹੈ ਤੇ ਸਾਧੂ ਧੋ ਸਕਦਾ ਹੈ ਕਹਿਣ ਲੱਗੇ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਧੂੜ ਲੋਚੈ ਸਾਧੂ ਕੀਤਾ ਇਹ ਸਾਧੂਆਂ ਦੀ ਧੂੜ ਲੋਚਦੇ ਨੇ ਇਹਨਾਂ ਦੀ ਮਹਿਲ ਧੋ ਸਕਦੇ ਨੇ ਸਾਧੂ ਗੁਰੂ ਕੇ ਪਿਆਰਿਓ ਕਹਿਣ ਲੱਗੇ ਗੁਰੂ ਰਾਮਦਾਸ ਜੀ ਨੇ ਸਾਡੀ ਡਿਊਟੀ ਲਾ ਦਿੱਤੀ ਅਸੀਂ ਕੋਈ ਸਾਧੂ ਤੇ ਨਹੀਂ ਇਸ਼ਨਾਨ ਇਸ ਲਈ ਕਰਨ ਆਏ ਸਾਡੇ ਪਾਪ ਧੁੱਪ ਜਾਣ ਜਾਂ ਤੁਹਾਡੇ ਇਸ ਲਈ ਆਇਆ ਵੀ ਗੰਗਾ ਦੇ ਪਾਪ ਵੀ ਧੁੱਪ ਜਾਣ ਸਤ ਸੰਗਿਓ ਕਹਿੰਦੇ ਇਹਦੀ ਪੁਕਾਰ ਸੀ ਬਸ ਉਹ ਕਰਕੇ ਵਾਪਸ ਆ ਗਏ ਆਹ ਜਿਹੜੀ ਸੰਗਤ ਹੈ ਨਾ ਪਿਆਰਿਓ ਰਾਤ ਦੀ ਗੱਲ ਚੱਲੀ ਸੀ ਆਹ ਜਿਹੜਾ ਨਾਮ ਵਾਹਿਗੁਰੂ ਵਾਹਿਗੁਰੂ ਆਹ ਜਿਹੜਾ ਦਾਦੇ ਦਾ ਘਰ ਮਿਲਿਆ ਜੀ ਪਿਆਰਿਓ ਇਹਦਾ ਕੋਈ ਮੁਕਾਬਲਾ ਨਹੀਂ ਲੋਕੀ ਤੀਰਥਾਂ ਤੇ ਜਾਂਦੇ ਨੇ ਪਰ ਤੀਰਥਾਂ ਦੇ ਮਾਲਕ ਵੀ ਤੁਹਾਡੀ ਚਰਨ ਧੂੜ ਨੂੰ ਲੋਚਦੇ ਨੇ ਜਿੱਥੇ ਤੁਸੀਂ ਜੋੜੇ ਲਾ ਕੇ ਆਉਂਦੇ ਹੋ ਸਾਨੂੰ ਨੀ ਪਤਾ ਹੁੰਦਾ ਇਹਨਾਂ ਗੱਲਾਂ ਦਾ ਅਸੀਂ ਤੇ ਕਿਹਨੂੰ ਸਰਸਰੀ ਜੀ ਲਿਆ ਵੀ ਮਾਲਕ ਸਤਿਗੁਰੂ ਜੀ ਦੇ ਘਰ ਜਾਣਾ ਹੈ ਸਾਡੇ ਲਈ ਇਹ ਠੀਕ ਹੈ ਪਰ ਦੁਨੀਆਂ ਜਿਹਨਾਂ ਨੂੰ ਰੱਬ ਵਿਖਾਂਦਾ ਹੈ ਅਹਿਸਾਸ ਕਰਦੇ ਨੇ ਕਿਤਨਾ ਉੱਚਾ ਇਹ ਥਾਂ ਹੈ ਇੱਕ ਸਵਾਮੀ ਰਾਮ ਜੀ ਹੋਏ ਉਹਨਾਂ ਦੇ ਨਾਲ ਸੰਤ ਬਾਬਾ ਵਰਿਆਮ ਸਿੰਘ ਰਤਵਾਨਾ ਸਹਿਬਾਲੇ ਮਹਾਂਪੁਰਖਾਂ ਨੇ ਸਾਂਝ ਪਾਈ ਉਹਨਾਂ ਨੇ ਜਦੋਂ ਸਤਿਗੁਰੂ ਜੀ ਦੇ ਘਰ ਲਿਆਂਦਾ ਉਹ ਬੋਲ ਰਹੇ ਸਨ ਵਡਿਆਈ ਕਰ ਰਹੇ ਸਨ ਕਹਿਣ ਲੱਗੇ ਜੋਗੀਆਂ ਦੇ ਤਰੀਕੇ ਨਾਲ ਹਰ ਪ੍ਰਕਾਰ ਦੀ ਸ਼ਕਤੀ ਮੇਰੇ ਕੋਲ ਮੌਜੂਦ ਹੈ ਅੰਤਰਜਾਮਤਾ ਦੁਨੀਆ ਦੇ ਕਿਸੇ ਕੋਨੇ ਜਾਣਾ ਰਾਜ ਤਖਤਾ ਪਲਟਾਣਾ ਖੱਬੇ ਖੱਚ ਦੀ ਖੇਲ ਹੈ ਕਿਸੇ ਸਰੀਰ ਬਦਲਣਾ ਇਹ ਵੀ ਬਦਲ ਸਕਦੇ ਹਾਂ ਪਰ ਕਹਿਣ ਲੱਗੇ ਉਹ ਸਿੱਖੋ ਜਿਹੜੇ ਦਰ ਤੇ ਤੁਸੀਂ ਬੈਠੇ ਹੋ ਕਹਿੰਦੇ ਮੈਂ ਰੋਕ ਕੇ ਤੁਹਾਨੂੰ ਗੱਲ ਕਹਿੰਦਾ ਵਾ ਕਹਿੰਦੇ ਅਸੀਂ ਜੋਗੀਆਂ ਦੇ ਤਰੀਕੇ ਨਾਲ ਕਿਹੜਾ ਕਿਹੜਾ ਦੁੱਖ ਨਹੀਂ ਝੱਲਿਆ ਪਰ ਸਾਨੂੰ ਆ ਦਰਦ ਨਹੀਂ ਸੀ ਲੱਭਾ ਕਹਿੰਦੇ ਮੈਂ ਇੱਕੋ ਗੱਲ ਕਹਿੰਦਾ ਵਾ ਆ ਉਹਨੇ ਮੂਲ ਮੰਤਰ ਦਾ ਜਾਪ ਕਰਾਉਣਾ ਸੀ ਕਹਿੰਦੇ ਨੂੰ ਸਾਰਾ ਬੋਲਿਆ ਜੇ ਤੇ ਇਹਨੂੰ ਕੋਈ ਦਸ ਵੀ ਅੱਖਰ ਨਾ ਸਮਝਿਆ ਜੇ ਇੱਕ ਓਂਕਾਰ ਸਤਨਾਮ ਵੀ ਭੋਗ ਵੇਲੇ ਕੁਛ ਪੜ੍ਹਨਾ ਸੀ ਚਲੋ ਪੰਜ ਵਾਰੀ ਇਹ ਪੜ੍ਹ ਲਓ ਸਾਡੀ ਹਰ ਚੀਜ਼ ਨਾ ਅਸੀਂ ਉਹਨੂੰ ਬੜਾ ਸਸਤੀ ਜਾ ਬਣਾ ਦਿੱਤਾ ਹੈ ਉਹ ਮਰਿਆਦਾ ਏ ਕੋਈ ਉੱਚੀ ਦਾਤ ਨੂੰ ਲੈਣ ਲਈ ਜਿੰਨੀ ਆ ਮਰਿਆਦਾ ਜੇ ਪ੍ਰਸ਼ਾਦ ਬਣਨਾ ਪ੍ਰਸ਼ਾਦ ਵਰਤਣਾ ਮੂਲ ਮੰਤਰ ਜਪਣਾ ਗੁਰਬਾਣੀ ਦਾ ਕੀਰਤਨ ਪਾਉਣਾ ਤੁਹਾਡੀ ਆ ਕੇ ਸੇਵਾ ਕਰਨੀ ਪਿਆਰਿਓ ਇਹ ਜਗ੍ਹਾ ਤੇ ਬੈਠਣਾ ਇਹ ਦਰਗਾਹ ਦੀਆਂ ਕੋਈ ਬਖਸ਼ਾਂ ਨੇ ਪਰ ਪਤਾ ਲੱਗਦਾ ਉਦੋਂ ਜਦੋਂ ਅਸੀਂ ਨਾਮ ਜਪਾਂਗੇ ਸੁਰਤੀ ਬਰੀਕ ਹੋਏਗੀ ਤੇ ਗੁਰੂ ਦਿਖਾਏਗਾ ਅਸੀਂ ਤੁਹਾਨੂੰ ਕਿੰਨੀ ਉੱਚੀ ਜਗ੍ਹਾ ਤੇ ਬਿਠਾਇਆ ਹੈ ਪਿਆਰਿਓ ਉਹਦੇ ਤੋਂ ਬਗੈਰ ਇੱਕ ਬਿਲਡਿੰਗ ਲੱਗਦੀ ਐਤਵਾਰ ਦਾ ਦੀਵਾਨ ਲੱਗਦਾ ਕਹਿ ਇਹਦੇ ਤੋਂ ਵੱਧ ਕੁਛ ਨਹੀਂ ਦਿਸਦਾ ਪਰ ਜਿਹਨਾਂ ਨੂੰ ਸਤਿਗੁਰੂ ਮਿਹਰ ਕਰ ਦਿਖਾਉਂਦੇ ਨੇ ਜਿਉਂ ਜਿਉਂ ਉਹਨਾਂ ਦਾ ਬਚਨ ਪਾ ਲਈਏ ਕੁਝ ਹੋਰ ਹੀ ਨਿਕਲਦਾ ਉਹ ਕਹਿਣ ਲੱਗੇ ਜਿੱਥੇ ਸਾਡੇ ਤਮਾਮ ਯੋਗਾ ਅਭਿਆਸ ਕਰ ਕਰਕੇ ਜਿੰਦਗੀ ਦੇ 60-70 ਸਾਲ ਮੇਰੇ ਲੰਘ ਗਏ ਹਰ ਔਖਾ ਤਰੀਕਾ ਮੰਤਰ ਪੜ੍ਹ ਕੇ ਜਿੱਥੇ ਪਹੁੰਚਿਆ ਵਾ ਨਾ ਕਹਿਣ ਲੱਗੇ ਸਾਡੀ ਆਖਰੀ ਮੰਜ਼ਿਲ ਜਿੱਥੇ ਕਹਿ ਉਸ ਮੂਲ ਮੰਤਰ ਜਪੀਏ ਤੇ ਗੁਰੂ ਨਾਨਕ ਸਾਹਿਬ ਉਤੋਂ ਸ਼ੁਰੂਆਤ ਕਰਾਉਂਦੇ ਨੇ ਸਾਡਾ ਇਕਦਮ ਪਹਿਲਾ ਕਦਮ ਉੱਥੇ ਸਤਿਗੁਰੂ ਤਰਾਂਦੇ ਨੇ ਜਿੱਥੇ ਜੋਗੀ ਲੋਕ ਅੰਤਾਂ ਦੇ ਦੁੱਖ ਸਹਿਣ ਤੋਂ ਬਾਅਦ ਜਾ ਕੇ ਜਿਸ ਮੰਜ਼ਿਲ ਤੇ ਪਹੁੰਚਦੇ ਨੇ। ਪਿਆਰਿਓ, ਇਹਦਾ ਮੁਕਾਬਲਾ ਕੋਈ ਨਹੀਂ। ਸਾਡੇ ਅੰਦਰੋਂ ਤਾਂ ਫੁੱਟ ਫੁੱਟ ਕੇ ਗੁਰੂ ਸਾਹਿਬ ਲਈ ਸਤਿਕਾਰ ਨਿਕਲਣਾ ਚਾਹੀਦਾ ਹੈ। ਪਿਆਰ ਨਾਲ ਆਖਿਆ ਜੇ ਗੁਰਵਟ ਪਾਗੀ ਪਾਇਆ, ਗੁਰਵਟ ਪਾਗੀ ਪਾਇਆ, ਗੁਰਵਟ ਪਾਗੀ ਪਾਇਆ, ਗੁਰਵਟ ਪਾਗੀ ਪਾਇਆ,
ਗੁਰਵਟ ਪਾਗੀ ਪਾਇਆ।
ਪੰਚਮ ਪਿਤਾ ਦੇ ਸਪੁੱਤਰ ਨੂੰ ਖਤਮ ਕਰਨ ਲਈ ਕਿੰਨੇ ਵਾਰ ਕੀਤੇ ਨੇ। ਪਿਆਰਿਓ, ਕਦੇ ਸੱਪ ਲੜਾਉਣਾ, ਦਹੀਂ ਚ ਗੈਰ ਮਿਲਾ ਕੇ ਮੁਕਾਉਣਾ, ਗੁਰੂ ਕੇ ਪਿਆਰਿਓ ਦਾਈ ਦੇ ਥਨ ਨੂੰ ਗੈਰ ਪਵਾ ਕੇ ਉਹਦੇ ਲਈ ਮਾਰਨਾ ਚਾਹਿਆ, ਕੁਝ ਵੀ ਨੀ ਖੋਇਆ, ਸਗੋਂ ਮਹਿਤਾ ਤੰਗ ਵਧਦੀ ਗਈ। ਤਾਂ ਵੀ ਪੰਚਮ ਪਿਤਾ ਨੇ ਕੁਝ ਸ਼ਰਾਪ ਨੀ ਦਿੱਤਾ, ਰੋਕਿਆ ਨਹੀਂ। ਪਿਆਰ ਤਾਂ ਰੋਕਦੇ ਨੇ, ਰੁਕਦਾ ਨੇ। ਇਸ ਤੋਂ ਤੱਕ ਹਾਕਮਾਂ ਤੱਕ ਪਹੁੰਚ ਕੇ ਤੇ ਸੁਰੀ ਖਾਨ ਨੂੰ ਚੜਾ ਕੇ ਲਿਆਂਦਾ, ਉਹ ਵੀ ਰਸਤੇ ਚ ਹੀ ਰਹਿ ਗਿਆ। ਸੁਰ ਵੀ ਆਇਆ, ਉਹ ਵੀ ਰਸਤੇ ਚ ਹੀ ਰਹਿ ਗਿਆ। ਚੰਦੂ ਨਾਲ ਗੱਠ ਤੋਪ ਕੀਤੀ, ਉਹ ਵੀ ਰਹਿ ਗਿਆ। ਪ੍ਰਿਥੀ ਚੰਦ ਦੀ ਮੌਤ ਹੋ ਗਈ। ਪਿਆਰਿਓ, ਪਰ ਇਹ ਸਾਰੇ ਹਾਲਾਤ ਬਣਦੇ ਰਹੇ। ਆਖਿਰਕਾਰ ਉਹ ਕੜੀ ਆਈ ਜਦੋਂ ਜਹਾਂਗੀਰ ਤੱਕ ਇਹਨਾਂ ਪ੍ਰਭਾਵ ਤੰਗ ਦੇ ਲੋਕਾਂ ਦਾ ਆਈ। ਉਹਨੇ ਵਰੰਟ ਜਾਰੀ ਕੀਤੇ ਨੇ, ਚੰਦੂ ਦਾ ਮੌਕਾ ਬਣਿਆ ਏ ਭਈ ਇਹਦੇ ਬਹੁਤ ਇਹ ਵੈਰ ਕਮਾਉਂਦਾ ਏ, ਇਹਦੇ ਲਈ ਸਜ਼ਾ ਦਵਾਓ, ਨਾਲੇ ਪਾਸੇ ਹੋਵੋ। ਮੇਰੇ ਪੰਚਮ ਪਿਤਾ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਤੁਰੇ ਨੇ, ਨਾਲ ਪੰਜ ਸਿੱਖਾਂ ਨੂੰ ਲਿਆ ਨੇ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਪਿਰਾਗਾ ਜੀ, ਭਾਈ ਵਿਧਿਆ ਜੀ, ਭਾਈ ਲੰਗਾਖਾ ਜੀ, ਇਹ ਪੰਜੇ ਨਾਲ ਨੇ। ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਜਦੋਂ ਗਏ ਨੇ, ਚੰਦੂ ਦੀ ਕੈਦ ਵਿਚ ਜਾ ਕੇ ਬਹਿ ਗਏ ਨੇ। ਉਹਨੇ ਤਿੰਨ ਚੀਜ਼ਾਂ ਰੱਖੀਆਂ ਨੇ। ਪਿਆਰਿਓ, ਇੱਕ ਤਵੀ ਤਪਾ ਦਿੱਤੀ ਮੇਰੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਦੇ ਬੈਠਣ ਲਈ, ਦੂਸਰੀ ਜਗ੍ਹਾ ਤੇ ਅੱਗ ਬਾਲ ਕੇ ਰੇਤਾ ਗਰਮ ਕਰ ਦਿੱਤਾ ਏ, ਤੀਸਰਾ ਦੇਗ ਵਿਚ ਪਾਣੀ ਪਾ ਕੇ ਉਬਾਲ ਕੇ ਦਿਵਾ ਲਿਆ ਏ। ਕਹਿਣ ਲੱਗਾ, ਬਾਦਸ਼ਾਹ ਦਾ ਹੁਕਮ ਏ, ਜਾਂ ਇਸਲਾਮ ਕਬੂਲ ਕਰ ਲਵੋ, ਜਾਂ ਇਹ ਮੌਤ ਕਬੂਲ ਕਰ ਲਵੋ। ਮੌਤ ਹੀ ਕਬੂਲ ਕੌਣੀ ਸੀ, ਇਹ ਤਾਂ ਤੁਸੀਂ ਜਾਣਦੇ ਹੋ। ਜਦੋਂ ਕਿਆ ਨਾਮ ਜੇ ਮੌਤ ਏ, ਤੇ ਫੇਰ ਆ ਤਿੰਨ ਤੁਹਾਡੇ ਸਾਹਮਣੇ ਰੱਖੀਆਂ ਨੇ ਚੀਜ਼ਾਂ, ਕੱਦੀ ਤਵੀ ਤੇ ਬੈਠੋ, ਅਸੀਂ ਉਪਰੋਂ ਤੱਤਾ ਰੇਤਾ ਪਾਵਾਂਗੇ, ਪਾਣੀ ਵਿਚ ਵੀ ਉਬਾਲਾਂਗੇ। ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਉੱਠੇ, ਉੱਠ ਕੇ ਜਦੋਂ ਤਵੀ ਵੱਲ ਵਧਣ ਲੱਗੇ ਤੇ ਪੰਜ ਸਿੱਖਾਂ ਨੇ ਉੱਚੀ ਸਾਰੀ ਆਵਾਜ਼ ਵਿਚ ਕਿਹਾ, ਸਾਹਿਬਾ ਇਹ ਕੀ ਕਰਨ ਲੱਗੇ ਹੋ ਗਰੀਬ ਨਵਾਜ਼, ਇਹਨਾਂ ਜਾਲਮਾਂ ਨੇ ਹੁਕਮ ਲਾਇਆ। ਉਸੇ ਤਰ੍ਹਾਂ ਤੁਸੀਂ ਤਵੀ ਵੱਲ ਤੁਰ ਪਏ, ਗਰੀਬ ਨਵਾਜ਼ ਇਹ ਕਿਰਪਾ ਕਰੋ, ਇਹ ਚੰਦੂ ਦਾ ਅੰਦਰ ਬਦਲ ਕੇ ਰੱਖ ਦਿਓ। ਸਹਿਬ ਕਹਿੰਦੇ, ਐਸਾ ਨੀ ਕੋਣਾ ਸਤਿਗੁਰੂ ਜੀ, ਫਿਰ ਤਵੀਆਂ ਨੂੰ ਠੰਡੀਆਂ ਠਾਰ ਕਰ ਦਿਓ। ਸਹਿਬ ਜੀ ਕਹਿਣ ਲੱਗੇ, ਅਸੀਂ ਜਗਤ ਠਾਰਨ ਆਏ ਹਾਂ, ਤਵੀਆਂ ਤੇ ਰੇਤੇ ਠੰਡੇ ਕਰਨੇ, ਇਹ ਤਾਂ ਬਹੁਤ ਨੀਂਝੀ ਵਿਰਤੀ ਦੇ ਲੋਕਾਂ ਦਾ ਕੰਮ ਏ, ਇਹੋ ਜਿਹੀਆਂ ਸ਼ਕਤੀਆਂ ਪ੍ਰਗਟਾਣੀਆਂ। ਸਤਿਗੁਰੂ ਜੀਓ, ਫਿਰ ਮੇਰ ਕਰੋ ਸਾਨੂੰ ਇਜਾਜ਼ਤ ਦਿਓ ਲਾਹੌਰ ਤੇ ਦਿੱਲੀ ਦੀ ਇੱਕ ਨਾਲ ਇੱਕ ਖੜਕਾਈਏ। ਸਹਿਬ ਕਹਿੰਦੇ ਬੇਟਾ ਇਹ ਵੀ ਨੀ ਕਰਨਾ ਅੰਦਰ ਜਤਨਾ ਸ਼ਕਤੀਆਂ ਨੂੰ, ਫਿਰ ਸਤਿਗੁਰੂ ਇੱਕ ਇਜਾਜ਼ਤ ਦਿਓ ਤੁਹਾਡੇ ਸਾਹਮਣੇ ਅਸੀਂ ਪੰਜੇ ਇਹ ਦੁੱਖ ਆਪਣੇ ਸਰੀਰਾਂ ਤੇ ਸਹਾਰ ਲਾਂਗੇ। ਸਤਿਗੁਰੂ ਕਹਿੰਦੇ ਇਹ ਵੀ ਨੀ ਕਰਨ ਦੇਣਾ ਗਰੀਬ ਨਵਾਜ਼, ਫਿਰ ਹੁਣ ਅਸੀਂ ਕੀ ਕਰੀਏ? ਆਪ ਦੱਸੋ ਅਸੀਂ ਕਿੱਥੋਂ ਅੱਖਾਂ ਲਿਆਈਏ, ਕਿੱਥੋਂ ਦਿਲ ਲਿਆਈਏ? ਸਾਡੀ ਨੇਤਰਾਂ ਦੇ ਸਾਹਮਣੇ ਇਸ ਸ੍ਰਿਸ਼ਟੀ ਦਾ ਮਾਲਕ ਜਿਹਦੇ ਚਰਨਾਂ ਚ ਰਾਜਿਆਂ ਦੇ ਸਿਰ ਚੁੱਕੇ, ਜਿਹਦੇ ਚਰਨ ਧੋ ਧੋ ਕੇ ਅਸੀਂ ਪੀਤੇ, ਗਰੀਬ ਨਵਾਜ਼ ਜਿਹਨੂੰ ਸੋਹਣੇ ਹਰਿਮੰਦਰਾਂ ਵਿੱਚ ਤੱਕਿਆ, ਉਹਨੂੰ ਕਦੀ ਤਵੀ ਤੇ ਬੈਠਿਆ ਕਿਵੇਂ ਤੱਕਾਂਗੇ? ਸਾਹਿਬਾ ਸਾਡੇ ਵੱਸੋਂ ਬਾਹਰ ਦੀ ਗੱਲ ਹੈ। ਗਰੀਬ ਨਵਾਜ਼ ਪਿਤਾ ਜੀ ਕੋਈ ਤਾਂ ਬੇਨਤੀ ਕਬੂਲ ਕਰੋ, ਮੇਰੇ ਤੇ ਘਰ ਵਿੱਚ ਆਓ। ਦੁਸ਼ਮਣ ਵੀ ਕੈਸੀ ਰਚਨਾ ਰਚਦੇ ਨੇ ਪਿਆਰਿਓ, ਪੰਚਮ ਪਿਤਾ ਜੀ ਦੇ ਸਾਹਮਣੇ ਪੰਜ ਸਿੱਖਾਂ ਨੂੰ ਉਹਨਾਂ ਦੀ ਅੱਖ ਤੋਂ ਓਹਲੇ ਨਹੀਂ ਕਰਦੇ, ਉਹਨਾਂ ਦੇ ਸਾਹਮਣੇ ਇਹ ਦੁੱਖ ਦਿੰਦੇ ਨੇ ਤਾਂ ਕਿ ਸਿੱਖ ਡੋਲ ਜਾਣ, ਸਤਿਗੁਰੂ ਡੋਲ ਜਾਣ। ਜੇ ਗੁਰੂ ਸਾਹਿਬ ਨੂੰ ਡੋਲਣਗੇ, ਸਿੱਖ ਡੋਲ ਗਏ, ਇਹਨਾਂ ਨਾਲ ਇਹਨਾਂ ਦੀ ਕੌਮ ਡੋਲੇਗੀ। ਪਿਆਰਿਓ ਇੱਕ ਯਾਦ ਰੱਖਣਾ, ਸਰਕਾਰਾਂ ਕਦੇ ਵੀ ਧਰਤੀ ਪੁਰਸ਼ਾਂ ਨੂੰ ਮਾਰਨਾ ਨਹੀਂ ਚਾਹੁੰਦੀਆਂ, ਉਹਨਾਂ ਤੋਂ ਆਪਣੀ ਈਨ ਮਨਵਾਉਣਾ ਚਾਹੁੰਦੀਆਂ ਨੇ, ਉਹਨਾਂ ਵਿੱਚ ਉਹਨਾਂ ਦੀ ਜਿੱਤ ਹੁੰਦੀ ਏ। ਜੇ ਇੱਕ ਧਰਮੀ ਆਗੂ ਬਦਲ ਗਿਆ ਉਹਦੇ ਬਦਲਾ ਪੂਰੀ ਕੌਮ ਬਦਲੇਗੀ। ਉਹ ਤਾਂ ਹੀ ਪਿਆਰਿਓ ਹਰ ਜ਼ੋਰ ਆਉਂਦੇ ਨੇ ਵੀ ਐਸੋ ਜੇ ਦੁੱਖ ਦਿਓ ਜਿਉਂਦੇ ਵੀ ਰਹਿਣ ਤੇ ਸਾਡੀ ਗੱਲ ਮੰਨ ਲੈਣ, ਉਹਦੇ ਨਾਲ ਡੋਲਣਗੇ ਸਾਰੇ। ਪਿਆਰਿਓ ਇਹ ਬਾਅਦ ਵਿੱਚ ਉਹ ਤਰੀਕਾ ਅਪਣਾਉਂਦੇ ਐਸੋ ਜਿਹਾ, ਉਹ ਮਾਰਨ ਤੋਂ ਪਹਿਲਾਂ ਬਹੁਤ ਕੁਝ ਕਰਦੇ ਨੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਇੱਥੇ ਬਦਲਣ ਦਾ ਤੇ ਕੀ ਸਵਾਲ ਸੀ? ਪੰਚਮ ਪਿਤਾ ਜੀ ਨੇ ਇੱਕ ਬਚਨ ਕਿਹਾ, ਪਿਆਰੇ ਸਿੱਖੋ ਤੁਹਾਨੂੰ ਪਤਾ ਗੁਰੂ ਦਾ ਮਾਂ ਦਾ ਦਰਜਾ ਏ, ਸਤਿਗੁਰੂ ਜੀ ਨੂੰ ਮਾਂ ਕਿਹਾ ਜਾਂਦਾ ਏ। ਜਿਵੇਂ ਮਾਂ ਬੱਚੇ ਸੰਭਾਲਦੀ, ਸਤਿਗੁਰੂ ਸਿੱਖ ਦੀ ਸੰਭਾਲ ਕਰਦਾ ਏ। ਮਾਂ ਨੇ ਕੁਝ ਖਾਣਾ ਪੋਵੇ ਬੱਚੇ ਨੂੰ ਖਵਾਣਾ ਏ, ਪਹਿਲਾਂ ਆਪ ਮੂੰਹ ਪਾ ਕੇ ਖਾ ਕੇ ਦੱਸਦੀ ਏ, ਪੀਣਾ ਸਿਖਾਉਂਦੀ ਏ, ਤੁਰਨਾ ਸਿਖਾਉਂਦੀ ਨੀਵੀਂ ਹੋ ਕੇ, ਬੋਲਣਾ ਸਿਖਾਉਂਦੀ ਤੋਤਲੀ ਜ਼ੁਬਾਨ ਚ ਆਪ ਬੋਲਦੀ ਏ। ਬੱਚਿਓ ਗੁਰੂ ਕਿਉਂ ਸਿੱਖੋ? ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ ਤੁਹਾਨੂੰ ਪੂਰੇ ਗੁਰੂ ਨਾਲ ਜੁੜਨ ਦੀ ਜਾਤ ਦੱਸੀ, ਤੁਸੀਂ ਸਿੱਖ ਗਏ। ਨਾਮ ਜਪਣਾ ਸਿਖਾਇਆ, ਤੁਸੀਂ ਸਿੱਖ ਗਏ। ਸੰਗਤ ਕਰਨੀ ਸਿਖਾਈ, ਸਿੱਖ ਗਏ। ਸੇਵਾ ਕਰਨੀ ਸਿਖਾਈ, ਸਿੱਖ ਗਏ। ਪਰ ਹੁਣ ਤੁਹਾਨੂੰ ਸ਼ਹਾਦਤ ਦਾ ਜਾਮ ਕਿਵੇਂ ਪੀਤੀ ਦਾ ਏ, ਉਹ ਵੀ ਗੁਰੂ ਮਾਂ ਆਪਣੇ ਤੇ ਤਜਰਬਾ ਕਰੇਗੀ, ਅਸੀਂ ਉਹ ਜਾਮ ਪੀ ਕੇ ਦੱਸਾਂਗੇ। ਤੁਸੀਂ ਵੇਖੋਗੇ ਕੱਲ ਨੂੰ ਤੁਸੀਂ ਸੱਚ ਦੀ ਖਾਤਰ ਕੁਰਬਾਨ ਤਾਂ ਹੀ ਹੋ ਸਕੋਗੇ। ਕਿਆ ਨਹੀਂ, ਆਪਣੇ ਤੇ ਕਰਕੇ ਦਿਖਾਣਾ ਹੀ ਤੁਹਾਨੂੰ ਅੰਦਰੋਂ ਧੀਰਜ ਮਿਲੇਗਾ, ਤੁਹਾਡੇ ਸਾਹਮਣੇ ਇਹ ਭਾਣਾ ਵਰਤੇਗਾ। ਜਿਵੇਂ ਅੱਜ ਅਡੋਲ ਰਹੋਗੇ, ਇਵੇਂ ਆਉਣ ਵਾਲੀਆਂ ਪੂਰੀ ਕੌਮ ਦੇ ਹਜ਼ਾਰਾਂ ਹੀ ਪ੍ਰਾਣੀ ਅਡੋਲ ਰਹਿਣਗੇ। ਸਤਿਗੁਰੂ ਜੀ ਉਹ ਕਿਰਪਾ ਕਰੋ, ਅੱਜ ਕਹਿੰਦੇ ਸਬਕ ਦੇਣ ਲੱਗੇ ਆ, ਮਾਲਕ ਮਿਹਰ ਕਰੋ ਜਦੋਂ ਸਾਡੀ ਵਾਰੀ ਆਵੇ ਅਡੋਲ ਰਹੀਏ। ਕੈਸਾ ਸੁਮੇਲ ਮੇਰੇ ਇਤਿਹਾਸ ਦਾ, ਤਿੰਨ ਚੀਜ਼ਾਂ ਇੱਥੇ ਨੇ ਦੁੱਖ ਦੇਣ ਲਈ, ਤਿੰਨ ਹੀ ਚਾਂਦਨੀ ਚੌਂਕ ਦੇ ਅੰਦਰ ਨੇ। ਤੁਹਾਨੂੰ ਪਤਾ ਹੀ ਉੱਥੇ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਦੀ ਸੇਵਾ ਹੋਰ ਲੱਗੀ ਹੈ, ਤਿੰਨ ਨਾਲ ਭਾਈ ਮੰਦੀ ਦਾ, ਸਤੀ ਦਾ, ਦਿਆਲਾ ਜੀ। ਇੱਥੇ ਇੱਕ ਆਰਾ ਏ, ਇੱਕ ਰੂਈ ਏ, ਤੇ ਇੱਕ ਲਾਹੌਰ ਦੀ ਤਰ੍ਹਾਂ ਉਬਲਦੇ ਪਾਣੀ ਵਾਲੀ ਦੇਹ ਏ। ਪਿਆਰਿਓ ਉਹ ਸਬਕ ਪੰਚਮ ਪਿਤਾ ਨੇ ਲਾਹੌਰ ਦਿੱਤਾ ਏ, ਸੁਣਾਏ ਨੇ ਚਾਂਦਨੀ ਚੌਂਕ ਦੇ ਅੰਦਰ, ਉਹੀ ਤਿੰਨ ਕਲਾਕ ਆਏ ਨੇ। ਭਾਈ ਮੱਦੀ ਦਾਸ ਜੀ ਨੇ ਇੰਨਾ ਹੀ ਕਿਹਾ ਏ, ਉਦੋਂ ਸੀ ਤੱਤੀ ਤਵੀ, ਹੁਣ ਉਹਦੇ ਤੋਂ ਤਿੱਖਾ ਆ ਗਿਆ ਆਰਾ। ਤੱਤੀ ਤਵੀ ਤੇ ਬੈਠੇ ਸਨ ਗੁਰੂ ਅਰਜਨ ਪਿਤਾ ਮਹਾਰਾਜ, ਉਹਨਾਂ ਨੇ ਗਾਇਆ ਸੀ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਾਹਿਬਾ ਮੇਰ ਕਰੀ ਸਬਕ ਸੁਣਾਨੇ ਕਮਾਲ ਨੀ ਉਚੇ ਪੰਚਮ ਪਿਤਾ ਦੁੱਖ ਚੱਲਦੇ ਨੇ ਸਿੱਖ ਵੇਖਦੇ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਗੁਰੂ ਤੇਗ ਬਹਾਦਰ ਪਿਤਾ ਜੀ ਪਿੰਜਰੇ ਚ ਬੰਦ ਨੇ ਤੇ ਸਿੱਖਾਂ ਤੇ ਪਹਿਲਾ ਕਸ਼ਟ ਆਉਂਦਾ ਤੇ ਉਹ ਦੇਖ ਰਹੇ ਨੇ। ਯਾਦ ਜੇ ਨਾ ਤਾਂ ਪਿਆਰਿਓ ਬੱਚੇ ਮਾਂ ਤੇ ਇਹੋ ਜੀ ਘੜੀ ਆਵੇ ਉਹਦਾ ਦੁੱਖ ਵੇਖ ਸਕਦੇ ਨੇ ਤੇ ਨਾ ਮਾਵਾਂ ਹੀ ਬੱਚਿਆਂ ਤੇ ਇਹੋ ਜੀ ਘੜੀ ਆਵੇ ਵੇਖ ਸਕਦੇ ਨੇ। ਪਰ ਸਾਹਿਬਾ ਨੇ ਪੂਰ ਨੇ ਪਾਏ ਨੇ ਪਹਿਲਾਂ ਦੁੱਖ ਚੱਲੇ ਸਿੱਖ ਪੁੱਤਰਾਂ ਨੇ ਤੱਕੇ ਨੇ ਉਹ ਵੀ ਔਖਾ। ਅੱਜ ਗੁਰੂ ਤੇਗ ਬਹਾਦਰ ਪਿਤਾ ਜੀ ਦੇ ਨੇਤਰਾਂ ਦੇ ਸਾਹਮਣੇ ਭਾਈ ਮੰਜੀ ਦਾਸ ਜੀ ਨੂੰ ਆਰਾ ਆਇਆ ਹੱਸ ਕੇ ਕਬੂਲ ਕੀਤਾ ਕਹਿੰਦੇ ਆਰਾ ਪਿਆਰਾ ਲਗਤ ਗਏ ਚੀਰੇ ਗਏ ਪਰ ਸਿਦਕ ਨਾ ਚੀਰਿਆ ਗਿਆ। ਇਹਨੇ ਕਿਹਾ ਯਾਦ ਰੱਖਣਾ ਔਰੰਗਜ਼ੇਬ ਦੇ ਲੋਕੋ ਸ਼ਰੀਰ ਮੇਰਾ ਚੀਰਿਆ ਜਾਏਗਾ ਹਕੂਮਤ ਤੁਹਾਡੀ ਚੀਰੀ ਜਾਏਗੀ। ਮੇਰੇ ਜੀਵਨ ਦਾ ਅੰਤ ਨਹੀਂ ਮੈਂ ਬੇਅੰਤ ਵਿੱਚ ਸਮਾਵਾਂਗਾ ਪਰ ਤੁਹਾਡੇ ਰਾਜ ਪਾਕ ਦਾ ਅੰਤ ਹੋਣਾ ਕਹਿ। ਭਾਈ ਸਤੀ ਦਾਸ ਕਹਿਣ ਲੱਗਾ ਜੀ ਉੱਥੇ ਰੇਤਾ ਏ ਇਸ ਰੂਹੇ ਸਾਹਿਬਾ ਮੇਰ ਕਰੀ ਉਹ ਹੱਸ ਕੇ ਸ਼ਕੀਰ ਕੋਇਆ। ਭਾਈ ਦਿਆਲਾ ਜੀ ਜਦੋਂ ਦੇਰ ਵਿੱਚ ਬੈਠਣ ਲੱਗੇ ਅਰਦਾਸ ਕੀਤੇ ਵਾਹ ਸਾਹਿਬਾ ਇੱਕ ਵਾਰ ਸਮਰੱਥ ਗੁਰੂ ਲਈ ਦੇਖ ਆਈ ਇੱਕ ਵਾਰ ਅੱਜ ਤੇਰੇ ਸੇਵਕ ਲਈ ਆਈਏ। ਦਾਤਾ ਤੇਰਾ ਦਿੱਤਾ ਸਬਕ ਸੁਣਾਉਣ ਲੱਗੇ ਆ ਸਾਡੇ ਵੱਡਿਆਂ ਨੂੰ ਦਿੱਤਾ ਸੀ ਸਾਨੂੰ ਹੀ ਮਿਲਿਆ ਈ ਉਦੋਂ ਹੋਰ ਸਨ ਸਿੱਖਾਂ ਦੇ ਨਾਮ ਅਸੀਂ ਉਹਨਾਂ ਦੀ ਚਰਨ ਧੂੜ ਆ ਮੈਂ ਅੱਜ ਦੇਸ਼ ਵਿੱਚ ਬਹਿਣ ਲੱਗਾ ਵਾ ਵੈ ਸਬਕ ਸੁਣਾਉਣਾ ਹੀ ਮੇਰ ਕਰੀ ਅਡੋਰ ਰਵਾਂ। ਉਦੋਂ ਆਖਿਆ ਸੀ ਹੇ ਮੇਰੇ ਗੁਰੂ ਅਰਜਨ ਪਿਤਾ ਜੀ ਮੈਂ ਵੀ ਦੇਸ਼ ਵਿੱਚ ਬੈਠ ਕੇ ਖੱਸ ਕੇ ਗਾਵਾਂ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਉੱਚੇ ਇਹ ਭਾਣਾ ਵਰਤਿਆ ਇਧਰ ਪੰਜ ਸਿੱਖਾਂ ਦੇ ਸਾਹਮਣੇ ਗੁਰੂ ਕੇ ਪਿਆਰਿਓ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਤੱਤੀ ਤਵੀ ਤੇ ਬੈਠਦੇ ਨੇ ਤੱਤਾ ਰੇਤਾ ਪੈਂਦਾ ਕਹਿ ਪਾਣੀ ਵਿੱਚ ਉਬਾਲੇ ਜਾਂਦੇ ਕਰ ਪਰ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ ਪਰ ਅੰਦਰੋਂ ਇੱਕ ਵੀ ਕੋਈ ਕਰਾਮਾਤ ਨਹੀਂ ਦਿਖਾਉਂਦੇ। ਸਾਈਂ ਅਮੀਰ ਜੇ ਰੋਂਦਾ ਏ ਉਹ ਇਜਾਜ਼ਤ ਮੰਗਦਾ ਤੇ ਨਹੀਂ ਦਿੰਦੇ ਸ਼ਕਤੀ ਨਾਲ ਨਹੀਂ ਕੁਝ ਕਰਨਾ ਸੱਚ ਦੀ ਖਾਤਰ ਆਪਾਂ ਕੁਰਬਾਨ ਕਰ ਦਿਓ ਪਰ ਸੱਚ ਨੂੰ ਤਿਆਗੋ ਨਾ। ਜੇ ਅਸੀਂ ਸ਼ਕਤੀ ਨਾਲ ਇਹ ਸਾਰਾ ਕੁਝ ਪਲਟ ਦਿੱਤਾ ਤੇ ਲੋਕਾਂ ਨੂੰ ਜ਼ਿੰਦਗੀ ਨੂੰ ਮਿਲਣੀ ਫਿਰ ਕਿਵੇਂ ਇਹ ਦੁਨੀਆ ਦਾ ਹੀ ਚੱਲੇਗੀ ਸ੍ਰਿਸ਼ਟੀ ਦਾ ਪ੍ਰਬੰਧ ਕਿਵੇਂ ਚੱਲੇਗਾ। ਸਤਿਗੁਰੂ ਜੀ ਨੇ ਮੇਰ ਕੀਤੇ ਪਿਆਰਿਓ ਇਹ ਸਾਰੇ ਦੁੱਖ ਤੇ ਕਸ਼ਟ ਆਪਣੇ ਤਨ ਤੇ ਸਹਿ ਫਿਰ ਉਸ ਰਾਤੀ ਦੇ ਅੰਦਰ ਠੰਡੇ ਜਲ ਵਿੱਚ ਜਦੋਂ ਇਸ਼ਨਾਨ ਕਰਾਉਣ ਲਈ ਗਏ ਉਸ ਵਕਤ ਕੀ ਮਾਸ ਦੀ ਹਾਲਤ ਕੋਈ ਹੋਵੇਗੀ ਅਸੀਂ ਸਾਰੇ ਸੋਚ ਵੀ ਨਹੀਂ ਸਕਦੇ। ਮੇਰੇ ਸਤਿਗੁਰੂ ਜੀ ਉੱਥੇ ਜਾ ਕੇ ਜੋਤੀ ਜੋਤ ਸਮਾਉਂਦੇ ਕਰਨ ਪਰ ਉਹਨਾਂ ਦੀ ਸ਼ਹਾਦਤ ਨਾਲ ਇੱਕ ਸ਼ਬਦ ਜੁੜਿਆ ਏ ਸ਼ਹੀਦ ਨਹੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਿਤਾ ਮਹਾਰਾਜ। ਅਸੀਂ ਇਹ ਨਹੀਂ ਕਵਾਂਗੇ ਤਨ ਤਨ ਹੈ ਤਨ ਗੁਰੂ ਅਰਜਨ ਸਾਹਿਬ ਜੀ ਤਨ ਕੈ ਤਨ ਕੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਕੌਣ ਜਾਣੇ ਗੁਣ ਤੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕੌਣ
ਜਾਣੇ ਗੁਣ ਤੇਰੇ ਸਾਹਿਬਾ ਕੌਣ ਜਾਣੇ
ਕੌਣ ਜਾਣੇ ਗੁਣ ਤੇਰੇ कौन जाने गुण तेरे, कौन जाने
गुण तेरे साहिबा, कौन जाने गुण तेरे, कौन जाने गुण तेरे साहिबा, कौन जाने गुण तेरे।
उन्हां दे गुणां दा कोई अंत नहीं पा सकदा। आप परमेश्वर ने तरन गगन नव खंड में जो स्वरूप रहो पार, पन मछरा कच भेद नहीं गुरु अर्जन, पर तक कर उन्हां दी शहादत इसे कर कोई मनुखता दा असंखा दी तादाद विच भला होया सी। इसलिए उन्हां ने भला उदो शहादत दा जाम पी के जेड़ा कीता बंद नहीं होया, ऐसो जिहा अस्थान बना दिता, सतगुरु दे दिता, जिदे नाल जुगां तक मनुखता दा भला हुंदा ही रहेगा। जिंदगी दी खैर इस दर तों जगत नूं मिलेगी। जो जो जगत नूं जिंदगी दी खैर मिलदी, अज भी ओह गुरु ग्रंथ साहिब जी दे दर्शन कर, हरिमंदर साहिब दे कर, गुरु अर्जन पिता जी दे गुण गाणो, उन्हां दा अंदर थकदा नहीं। भी इन्नियां वड्डियां शक्तियां ने सतगुरु जी दे घर दियां लगातार फैलन गियां। आपां नूं सतगुरु जी ने उस घर जन्म दिता है। आपां रल मिल के यतन करिए, सतगुरु जी दे वचन कमाईए, सतगुरु जी दी संगत विच आ के सतगुरु जी दी वचन कै अमृत छकना, नाम जपना, गुरबाणी पढ़नी, संगत करते रहना, लगातार सानू हुक्म ने सतगुरां दे। आपां रल मिल के ये वचन कमाईए, फिर साडा जीवन ते लोग सुखी है, पर लोग सुखेले। नानक हरप्रभ आपे मेले दे मां बाप अनुसार जीवन सफल होएगा। सतगुरु जी ने मेहर कीती पाई साडे सारिआं ते, तुहाडी चरण धूड़ सदका मेरे ते वी। एक हफ्ता लगातार आप जी नाल मिल के सतगुरु दे गुण गाए ने, जो आप दियां ने प्यार ते आसीसां दित्तियां ने, उन्हां ने केवल आप समूह संगतां दे चरणां विच शीश रख के शुक्र अदा करदा हां। कले कले जीव दा जो सतगुरु जी ने मेहर करके दर्शन कराए, बाबा जी पुरां दा ते रोम रोम पल पल शुक्र कीर्त हमेशा करना ठीक है। जिन्हां ने रहमतां दे के अपनी संगत बख्शी है, अपनी चरण धूड़ दे रहे हैं। मैं किसी भी एक गुरु के प्यारे का नाम ना लेंदा होया, सतगुरु जी दे कर दे सारे शिव हजारा का शुक्र गुजार हाँ। ते खास करके सतगुरु जी ने मेहर कीती है आप जी को सेवा करन वाले वीर भाई सिर भाई सिमरनजीत सिंह जी, विनोद सिंह जी, बचित्र सिंह जी, बहुत घट मिलते ने प्यारो सतगुरु दी पैर पालने वाले, इस दर ते सेवा करन वाले बहुत सतगुरां दी मेहर है। सतगुरु इसे तरह ही बना के रखन अपना प्यार, ਤਾਂ ਕਿ ਗੁਰੂ ਦੀ ਰਹਿਮਤ ਲੈ ਕੇ ਸੇਵਾ ਕਰਦੇ ਰਹਿਣ। ਫਤਿਹ ਬੁਲਾਓ ਪਿਆਰ ਨਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।